ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਸ ਪਿਤਾ ਮਹਾਰਾਜ ਜੀ ਦਾ ਬਚਨ ਬਹੁਤ ਹੀ ਪਿਆਰਾ ਵਾਲਾ ਅੱਜ ਸਤਿਗੁਰਾਂ ਨੇ ਕੀਰਤਨ ਦੁਆਰਾ ਬਖਸ਼ਿਸ਼ ਕੀਤਾ ਹੈ। ਉਹ ਬਖਸ਼ਿਸ਼ ਪਰ ਆ ਸ਼ਬਦ ਇਹ ਹੈ ਗੁਰੂ ਕੇ ਪਿਆਰਿਓ, ਭਈ ਆਪੇ ਤਰਸ ਪਇਓਇ। ਇਹ ਚਾਰ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਨੇ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਏ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਇ, ਤਰਸ ਪਇਆ ਮਿਹਰਾਮਤ ਕੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਇਹ ਸ਼ਬਦ ਲਗਭਗ ਗੁਰੂ ਸੰਗਤ ਵਿੱਚ ਆਉਣ ਵਾਲੇ ਹਰ ਵੀਰ, ਭੈਣ, ਬੱਚੇ, ਬਜ਼ੁਰਗ ਨੂੰ ਯਾਦ ਹੈ। ਪਰ ਸੱਚਮੁੱਚ ਜਿਸ ਦਿਨ ਇਹ ਯਾਦ ਸਿਮਰਤੀ 'ਚ ਵਸਿਆ, ਉਸ ਦਿਨ ਜ਼ਿੰਦਗੀ ਦੀ ਕਹਾਣੀ ਸਤਿਗੁਰੂ ਬਦਲਾ ਦਿੰਦੇ ਹਨ। ਬੱਚੇ ਨੇ ਗੁਰੂ ਕੇ ਪਿਆਰਿਓ, ਤਰਸ ਕਦੋਂ ਆਉਂਦਾ ਤੁਹਾਨੂੰ? ਜਦੋਂ ਤੁਸੀਂ ਆਪਣੇ ਤੇ ਸਾਹਮਣੇ ਕੋਈ ਅੱਧ ਦੀ ਕਿਸੇ ਦੀ ਗਰੀਬੀ ਹਾਲਤ ਵੇਖ ਲਓ, ਕੋਈ ਅੱਧ ਦਾ ਦੁਖਿਆਰ ਆ ਵੇਖ ਲਓ, ਉਹਦਾ ਕੋਈ ਵੱਸ ਨਾ ਚੱਲੇ, ਉਹਦਾ ਕੋਈ ਜ਼ੋਰ ਵੀ ਨਾ ਚੱਲੇ, ਕੋਈ ਬਹੁਤ ਬਲ ਕੁਝ ਨਾ ਕੰਮ ਕਰੇ, ਉਹਦੇ ਇਹੋ ਜਿਹੇ ਖਾਵ ਭਾਵ ਵੇਖ ਕੇ ਤੁਹਾਡਾ ਅੰਦਰ ਤਰਸ ਨਾਲ ਭਰਦਾ ਏ। ਕੋਈ ਮੰਗਤਾ ਆਵੇ, ਉਹ ਮੰਗਦਾ ਬਾਰ ਬਾਰ, ਗੁਰੂ ਕੇ ਪਿਆਰਿਓ ਤੁਸੀਂ ਕੁਝ ਨਹੀਂ ਦੇਣਾ ਚਾਹੁੰਦੇ। ਪਰ ਜਦੋਂ ਉਹ ਆਪਣੀ ਹਾਲਤ ਬਿਆਨ ਕਰਦਾ ਏ, ਇਹ ਨਿੱਕੇ ਜਿਹੇ ਬੱਚੇ ਭੁੱਖੇ ਮਰਨਗੇ, ਪਾਪੀ ਪੇਟ ਦਾ ਸਵਾਲ ਏ, ਇਹ ਤਨ ਢੱਕਣ ਲਈ ਕੱਪੜਾ ਕੋਈ ਨਹੀਂ ਸੀਤ ਅੰਦਰ, ਅੱਤ ਗਰਮੀ ਦੇ ਅੰਦਰ ਮੇਰੇ ਕੋਲ ਕੋਈ ਪ੍ਰਬੰਧ ਨਹੀਂ, ਭੁੱਖਾਂ ਵਾ। ਬਸ ਇੱਕਦਮ ਤੁਸੀਂ ਥੋੜ੍ਹਾ ਦੇਣ ਦੀ ਬਜਾਏ ਬਹੁਤਾ ਦਿੰਦੇ ਹੋ। ਅਤੇ ਯਾਦ ਰੱਖਣਾ, ਇਹ ਰੱਬ ਅਤੇ ਗੁਰੂ ਦੀ ਕਹਾਣੀ ਬਿਲਕੁਲ ਇੱਥੇ ਖਲੋਤੀ ਜੇ। ਅਤੇ ਸਤਿਗੁਰੂ ਰੋਜ਼ ਇਹ ਸ਼ਬਦ ਤੁਰਾਉਂਦੇ ਹਨ। ਮਹਾਰਾਜ ਕਹਿੰਦੇ ਤੁਸੀਂ ਗੁਰੂ ਦੇ ਸਾਹਮਣੇ, ਗੁਰੂ ਦੀ ਖਜੂਰੀ ਅੰਦਰ ਗੁਰਦੁਆਰਾ ਸਾਹਿਬ, ਅਤੇ ਜਿੱਥੇ ਵੀ ਆਪਣੇ ਘਰ ਬਾਰ ਵਿੱਚ ਰਹੋ, ਇਹਨਾਂ ਅੰਦਰ ਨਿਮ ਕੇ ਰਵੇ ਵੀ ਸਾਡੀ ਅੱਧ ਦੀ ਅਧੀਨ ਕਿਹਨੂੰ ਦੇਖ ਕੇ ਸਤਿਗੁਰੂ ਨੂੰ ਤਰਸ ਆ ਜਾਵੇ। ਗੁਰੂ ਕੇ ਪਿਆਰਿਓ, ਤਾਂ ਹੀ ਤਾਂ ਵੇਖਦੇ ਹੋ ਨਾ, ਸਾਡਾ ਮਨ ਨੀਵਾਂ ਨਾ ਹੋਣ ਕਾਰਨ ਸਤਿਗੁਰੂ ਸਾਨੂੰ ਹੁਕਮ ਦਿੰਦੇ ਕਹਿਣ ਭਈ ਉੱਦਾਂ ਵੀ ਤਾਂ ਹੱਥ ਜੋੜ ਕੇ ਅਸੀਂ ਸਿਰ ਝੁਕਾ ਸਕਦੇ ਹਾਂ? ਨਹੀਂ, ਸਤਿਗੁਰੂ ਕਹਿੰਦੇ ਸਿਰ ਵੀ ਝੁਕਾਓ, ਹੱਥ ਵੀ ਜੋੜੋ, ਫਿਰ ਸਿਰ ਨਿਵਾਓ ਵੀ, ਪਰ ਧਰਤੀ 'ਤੇ ਲਾ ਕੇ ਮੱਥਾ ਟੇਕੋ। ਜਦੋਂ ਪ੍ਰਸ਼ਾਦ ਮਿਲਦਾ ਏ ਤਾਂ ਸਾਨੂੰ ਚਿਮਚਿਆਂ ਨਾਲ ਨਹੀਂ, ਇਹ ਕਿਹਾ ਜਾਂਦਾ ਏ ਵੀ ਆਪਣੇ ਹੱਥ ਫੈਲਾਓ। ਤੁਸੀਂ ਕੋਈ ਪ੍ਰਸ਼ਾਦ ਦੇਵੇਗਾ, ਲੰਗਰ ਤੇ ਤਾਂ ਪ੍ਰਸ਼ਾਦ ਤੇ ਤਾਂ ਗੁਰੂ ਕੇ ਪਿਆਰ ਉਹ ਜੋੜੇ ਲਾਣੇ। ਇਹ ਸਾਰਾ ਕੁਝ ਇਸ ਗੱਲ ਦਾ ਪ੍ਰਤੀਕ ਏ ਵੀ ਅੰਦਰ ਨੀਵਾਂ ਹੋਵੇ, ਜਿੰਨਾ ਨੀਵਾਂ ਹੋਏਗਾ ਬਸ ਗੁਰੂ ਕੀ ਸਾਧ ਸੰਗਤ, ਸਤਿਗੁਰੂ ਉਹਨਾਂ ਆਪ ਮੁਖਾਰ ਇਹ ਤਰਸ ਕਰੀ ਜਾਣਗੇ। ਜਦੋਂ ਨੀਵਾਂ ਖੋ ਗਿਆ, ਇਹ ਨਹੀਂ ਕਦੇ ਸੋਚਣਾ ਜ਼ਿੰਦਗੀ ਦੇ ਅੰਦਰ ਭਾਈ ਸਤਿਗੁਰੂ ਜੀ ਦੇ ਘਰੋਂ ਦਾਤਾਂ ਮੰਗੀਦੀਆਂ ਨੇ ਅਤੇ ਉਹ ਦੇਰ ਨਾਲ ਦਿੰਦੇ ਹਨ, ਕਿਉਂ ਦਿੰਦੇ ਨੇ? ਜੇ ਦਾਤ ਦੇਣੀ ਤਾਂ ਪਹਿਲਾਂ ਦੇ ਦੇਣ, ਉਹ ਤਾਂ ਪਹਿਲੇ ਦਿਨ ਹੀ ਦੇਣ ਨੂੰ ਤਿਆਰ ਹੁੰਦੇ ਗੁਰੂ ਕੇ ਪਿਆਰਿਓ। ਪਰ ਸਾਡਾ ਅੰਦਰ ਦਾ ਭਾਂਡਾ ਬਰਤਨ, ਉਹ ਭਾਵਨਾ ਦਾ ਤਿਆਰ ਨਾ ਹੋਣ ਕਾਰਨ ਉਹ ਦੇਰ ਲੱਗਦੀ ਹੈ। ਕੋਈ ਦੇਰ ਉਹਦੇ ਵੱਲੋਂ ਨਹੀਂ, ਦੇਰ ਸਾਡੇ ਆਪਣੇ ਵੱਲੋਂ ਹੈ ਗੁਰੂ ਕੇ ਪਿਆਰਿਓ। ਇਹ ਕਾਰਨ ਸਤਿਗੁਰੂ ਜੀ ਤਾਂ ਬਹੁਤ ਕਿਰਪਾ ਕਰਕੇ ਜਿੰਨਾ ਵੀ ਸਿੱਖੀ ਦਾ ਇਤਿਹਾਸ ਪੜ੍ਹਦੇ ਹਾਂ, ਮਹਾਰਾਜ ਜੀ ਦੀ ਧਰਤੀ ਮਰਿਆਦਾ ਏ, ਮਹਾਰਾਜ ਪਹਿਲੇ ਦਿਨ ਹੀ ਬਚਨ ਕਰ ਦਿੰਦੇ ਨੇ। ਤੁਹਾਨੂੰ ਯਾਦ ਹੋਏਗਾ ਭਾਈ ਗੁਰਦਾਸ ਸਾਹਿਬ ਜੀ ਇੱਕ ਬਚਨ ਕਰਦੇ ਨੇ, ਉਹ ਕਹਿੰਦੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਕਾਰ ਕਰ ਰੂੜਾਂ ਦੀ ਕੁਰਕਰੀ ਵਿਛਾਈ। ਕਹਿੰਦੇ ਗੁਰੂ ਨਾਨਕ ਪਿਤਾ ਦੇ ਘਰ ਬਖਸ਼ਿਸ਼ ਪਹਿਲੇ ਦਿਨ ਮਿਲ ਜਾਂਦੀ ਏ, ਬਾਅਦ ਵਿੱਚ ਘਾਲਣਾ ਘਾਲਣ ਦਾ ਹੁਕਮ ਹੁੰਦਾ ਹੈ। ਪਹਿਲਾਂ ਖੋ ਗਿਆ ਵੀ ਤੁਸੀਂ ਬਖਸ਼ੇ ਗਏ, ਪਰ ਹੁਣ ਉਸ ਬਖਸ਼ਿਸ਼ ਨੂੰ ਸੰਭਾਲਣ ਲਈ ਸਤਿਗੁਰੂ ਕਹਿੰਦੇ ਸੇਵਾ ਸਿਮਰਨ ਹੋਮੇ ਤੋਂ ਰਹਿਤ ਖੋ ਕੇ ਕਰਮ ਕਰੋ। ਸਾਰੀ ਕਹਾਣੀ ਦੂਜੇ ਪਾਸੇ ਤੋਂ ਇਸ ਘਰ 'ਤੇ ਚੱਲਦੀ। ਗੁਰੂ ਕੇ ਪਿਆਰਿਓ, ਸਤਿਗੁਰੂ ਪਿਤਾ ਮਹਾਰਾਜ ਬਹੁਤ ਵੱਡੇ ਵੱਡੇ ਸਾਡੇ 'ਤੇ ਬਚਨ ਕਰਦੇ, ਕਹਿੰਦੇ ਮੈਂ ਤਾਂ ਸਾਂ ਨਿਗੁਣਾ, ਪਰ ਉਹਨੂੰ ਮੇਰੇ 'ਤੇ ਤਰਸ ਆ ਗਿਆ। ਜਦੋਂ ਤਰਸ ਆਉਂਦਾ ਤਾਂ ਕਲਾ ਕੀ ਵਰਤਦੀ ਏ? ਕਹਿੰਦੇ ਆਪਣੀਆਂ ਮਿਹਰਾਂ ਦਾ ਨਾ ਸਤਿਗੁਰੂ ਮੀਂਹ ਪਾ ਦਿੰਦੇ। ਮੀਂਹ ਅਨੰਦਪੁਰ ਸਾਹਿਬ ਨਾ ਕਲਕੀਆਂ ਵਾਲੇ ਪਿਤਾ ਮਹਾਰਾਜ ਜੀ, ਜਿਵੇਂ ਆਪ ਜੀ ਨੂੰ ਸਤਿਗੁਰਾਂ ਨੇ ਸੇਵਾ ਚਲਾਇਆ, ਉੱਥੇ ਵੀ ਖਸਤੀ ਇਸੇ ਤਰ੍ਹਾਂ ਸੇਵਾ ਕਰਦੀ ਅਤੇ ਘਰੋਂ ਸੀ, ਉਹ ਕੋਈ ਬਹੁਤੀ ਚੰਗੀ ਹਾਲਤ ਨਹੀਂ ਸੀ। ਧਰਮ ਪਤਨੀ ਹੈ, ਉਹਦੇ ਵੀ ਨੇਤਰਾਂ ਵਿੱਚੋਂ ਜੋਤ ਜਾ ਚੁੱਕੀ ਹੈ, ਘਰ ਵਿੱਚ ਸੰਤਾਨ ਵੀ ਕੋਈ ਨਹੀਂ ਹੈ। ਬਹੁਤ ਮੁਸ਼ਕਲ ਨਾਲ ਦੋ ਵਕ ਦੀ ਰੋਟੀ ਪੱਕਣੀ, ਪਰ ਸਿੰਘ ਜੀ ਖੁਰਾ ਨੇ ਆਖਿਆ ਮੈਂ ਕਲਕੀਆਂ ਵਾਲੇ ਦੀ ਘਰ ਦੀ ਸੇਵਾ ਕਰਨੀ ਏ। ਦਿਨ ਰਾਤ ਸੇਵਾ ਇਹੋ ਜਿਹੇ ਪਿਆਰ ਨਾਲ ਭਿੱਜ ਕੇ ਕੀਤੇ ਕਿ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਪ੍ਰਸੰਨ ਹੋ ਗਏ। ਇੱਕ ਦਿਨ ਆਪ ਬੁਲਾਇਆ, ਆਵਾਜ਼ ਮਾਰੀ, ਕਹਿਣ ਲੱਗੇ ਆਓ ਗੁਰੂ ਕੇ ਪਿਆਰਿਓ, ਤੁਹਾਡੀ ਸੇਵਾ ਥਾਂ ਪੈ ਗਈ ਹੈ। ਅਸੀਂ ਚਾਹੁੰਦੇ ਹਾਂ ਤੁਸੀਂ ਅੱਜ ਸਾਡੇ ਤੋਂ ਕੁਝ ਮੰਗੋ, ਅਸੀਂ ਤੁਹਾਡੀ ਝੋਲੀ ਭਰੀਏ। ਸਤਿਗੁਰੂ ਪਿਤਾ ਮਹਾਰਾਜ ਜੇ ਤਰੁੱਟ ਪਏ ਹੋ, ਮੈਂ ਤਾਂ ਸੋਚਿਆ ਹੀ ਨਹੀਂ, ਮੈਨੂੰ ਤਾਂ ਸੇਵਾ ਦਾ ਹੀ ਨਸ਼ਾ ਇਤਨਾ ਕੁ ਹੋ ਗਿਆ, ਮੰਗਣ ਦਾ ਖਿਆਲ ਹੀ ਭੁੱਲ ਗਿਆ ਹੈ। ਗਰੀਬ ਨਿਵਾਜ, ਮੈਨੂੰ ਇੱਕਦਮ ਸਮਝ ਨਹੀਂ ਆ ਰਹੀ ਮੈਂ ਕੀ ਆਪ ਜੀ ਦੀ ਰਸਨਾ ਤੋਂ ਬਚੇ ਨਿਕਲੇ ਮੰਗਾਂ ਅਤੇ ਕੀ ਮੰਗਾਂ। ਪਿਆਰਿਓ, ਬਸ ਇਹ ਗੱਲ ਸਮਝਣ ਵਾਲੀ। ਮਹਾਰਾਜ ਕਹਿੰਦੇ ਜਦੋਂ ਕੋਈ ਸਤਿਗੁਰੂ ਦਾ ਹੁਕਮ ਮੰਨਦਾ ਹੈ ਨਾ ਪਿਆਰ ਨਾਲ, ਉਹਨੂੰ ਆਪਣੀ ਮੰਗ ਹੀ ਭੁੱਲ ਜਾਵੇ, ਇਤਨਾ ਸੇਵਾ ਸਿਮਰਨ ਦੀ ਮਸਤੀ ਚੜ੍ਹੇ, ਖੀਵਾ ਹੋ ਜਾਵੇ, ਉਹਨੂੰ ਇਹ ਵੀ ਨਾ ਪਤਾ ਹੋਵੇ ਮੈਂ ਇੰਨੇ ਚਿਰ ਤੋਂ ਪਾਠ ਕਿਉਂ ਕਰਦਾ ਸਾਂ, ਮੈਂ ਇੰਨੇ ਚਿਰ ਤੋਂ ਸੇਵਾ ਕਿਉਂ ਕੀਤੀ ਹੈ, ਮੇਰੇ ਆਉਣ ਦਾ ਮਨੋਰਥ ਕੀ ਸੀ, ਜਦੋਂ ਆਏ ਸਾਂ ਉਦੋਂ ਕਹਾਣੀ ਖੋਰ। ਹੁਣ ਕੇਵਲ ਉਹਦੇ ਪਿਆਰ ਦਾ ਨਸ਼ਾ, ਕਹਿੰਦੇ ਜਿਸ ਦਿਨ ਮਸਤ ਹੋ ਜਾਂਗੇ ਨਾ, ਉਸ ਦਿਨ ਆਵਾਜ਼ ਮਾਰ ਕੇ ਆਖੇਗਾ ਦੱਸੋ ਜੋ ਚਾਹੁੰਦੇ ਹੋ ਉਹ ਕੁਝ ਤੁਹਾਡੀ ਝੋਲੀ ਪਾਵਾਂਗੇ। ਪਰ ਬਹੁਤੀ ਵਾਰ ਦੁਨੀਆਦਾਰੀ ਦੇ ਤਰ੍ਹਾਂ ਇਹ ਅੰਦਰ ਕੁਝ ਨਾ ਕੁਝ ਸੋਚਾਂ ਸੋਚਦਾ, ਸਿਆਣਾ ਬਣ ਬਣ ਕੇ ਆਉਂਦਾ, ਇਹ ਢੰਗ ਅਪਣਾਵਾਂ ਉਹ ਨਹੀਂ। ਕਹਿੰਦੇ ਬਸ ਗੁਰੂ ਦੇ ਹੁਕਮ ਤੋਂ ਨਿਸ਼ਾਵਰ ਖੋ ਜਾਈਏ ਉਹਦੇ ਪਿਆਰਾਂ ਵਿੱਚ। ਸਤਿਗੁਰੂ ਜੀ ਕਹਿੰਦੇ ਮੰਗ ਸੱਜਣਾ, ਕੀ ਮੰਗਦਾ ਏ? ਗਰੀਬ ਨਿਵਾਜ, ਜੇ ਤੁਸੀਂ ਆਖੋ ਤਾਂ ਮੈਂ ਕੱਲ੍ਹ ਮੰਗ ਲਵਾਂ। ਸਤਿਗੁਰੂ ਖੁਸ਼ ਨੇ, ਇਹ ਮੌਕਾ ਵਾਰ ਵਾਰ ਨਹੀਂ ਆਉਂਦਾ। ਸਾਹਿਬ ਇਹਦੇ ਭੋਲੇ ਭਾਵ 'ਤੇ ਕਹਿੰਦੇ ਠੀਕ ਏ, ਤੂੰ ਕੱਲ੍ਹ ਆ ਜਾਵੀਂ, ਨਾਲੇ ਮਹਾਰਾਜ ਮੈਂ ਧਰਮ ਸਪਤਨੀ ਨਾਲ ਸਲਾਹ ਕਰ ਲਵਾਂਗਾ। ਸਤਿਗੁਰੂ ਕਹਿੰਦੇ ਠੀਕ ਏ। ਘਰ ਗਿਆ, ਜਾ ਕੇ ਪਤਨੀ ਨੂੰ ਆਖਿਆ ਅੱਜ ਸਤਿਗੁਰੂ ਦਿਆਲ ਹੋ ਗਏ ਨੇ, ਮੈਨੂੰ ਉਹਨਾਂ ਪੁੱਛਿਆ ਹੀ, ਮੈਨੂੰ ਕੁਝ ਪਤਾ ਹੀ ਨਹੀਂ ਲੱਗਾ, ਹੁਣ ਆਪਾਂ ਕੀ ਮੰਗੀਏ, ਕੋਈ ਵੱਡੀ ਚੀਜ਼ ਮੰਗ ਲਈਏ ਇੱਕੋ ਵਾਰੀ। ਪਰ ਦੁਨੀਆ ਨੂੰ ਤਾਂ ਵੱਡੀ ਕੇਵਲ ਦਿਸਦੀ ਦੌਲਤ, ਪੈਸੇ ਤੋਂ ਇਲਾਵਾ ਕੋਈ ਚੀਜ਼ ਆਦਮੀ ਨੂੰ ਵੱਡੀ ਨਹੀਂ ਦਿਸਦੀ। ਜਦੋਂ ਰੱਬ ਕਿਰਪਾ ਕਰਦਾ ਏ ਤਾਂ ਸਭ ਤੋਂ ਭੈੜੀ ਚੀਜ਼ ਅਤੇ ਤੁੱਛ ਇਹ ਮਾਇਆ ਹੀ ਜਾਪਦੀ ਹੈ, ਇਹ ਉਹਦੀ ਖੇਡ ਏ, ਉਹਨੇ ਆਪੇ ਐਖੋ ਜਿਹੀ ਸੋਝੀ ਪਾਈ ਹੋਈ ਏ। ਸਤਿਗੁਰੂ ਜੀ ਨੇ ਜਦੋਂ ਬਖਸ਼ਿਸ਼ ਭਰੇ ਬਚਨ ਕਹੇ ਸੀ, ਸਲਾਹ ਕੀਤੀ, ਕਹਿਣ ਲੱਗੀ ਤੂੰ ਨਹੀਂ ਕੁਝ ਮੰਗਣਾ, ਮੈਂ ਮੰਗਾਂਗੀ ਤੇਰੀ ਜਗ੍ਹਾ 'ਤੇ। ਚਲੇ ਗਏ, ਨਮਸਕਾਰ ਕੀਤੇ, ਸਤਿਗੁਰੂ ਜੀਓ ਜੇ ਆਗਿਆ ਦਿਓ ਤਾਂ ਮੇਰੀ ਪਤਨੀ ਤੁਹਾਡੇ ਕੋਲ ਬਿਨੈ ਕਰੇ। ਮਹਾਰਾਜ ਕਹਿੰਦੇ ਇਹ ਵੀ ਪ੍ਰਵਾਨ ਹੈ, ਤੁਸੀਂ ਇੰਝ ਕਰੋ, ਇਹ ਦਾਤ ਤੁਸੀਂ ਮੰਗੋ ਜੋ ਮੰਗਦੇ ਹੋ। ਦੋ ਘਟਨਾ ਸਾਹਮਣੇ ਤੁਹਾਡੇ ਰੱਖਣੀਆਂ ਨੇ। ਮਹਾਰਾਜ ਜੀ ਜਿੱਧਰ ਸ਼ਬਦ ਸੁਣਾ ਕੇ ਤੋਰਦੇ ਨੇ ਉੱਧਰ ਤੁਰ ਪੈਂਦਾ ਵਾ। ਸਤਿਗੁਰਾਂ ਦਾ ਇਤਿਹਾਸ ਉਸ ਪੱਖ ਤੋਂ ਹੀ ਸਾਂਝਾ ਕਰ ਲਈਦਾ, ਉਹਦੀ ਵਡਿਆਈ ਏ। ਉਹ ਆਪ ਵਿਧੀਆਂ ਬਣਾਉਂਦੇ ਨੇ, ਰੋਜ਼ ਕੀਰਤਨੀਆਂ ਰਾਹੀਂ ਕੋਈ ਸ਼ਬਦ ਸੁਣਾ ਦਿੰਦੇ, ਇਹੋ ਜਿਹਾ ਧਿਆਨ ਖਿੱਚਿਆ ਜਾਂਦਾ ਏ। ਲੈਣੀ ਤੇ ਆਪਾਂ ਮਹਾਰਾਜ ਜੀ ਦੀ ਮਿਹਰ ਹੀ ਇਹ ਨਾ ਗੁਰੂ ਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਮਹਾਰਾਜ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਕਿਧਰੋਂ ਵੀ ਦਰਸ਼ਨ ਦੇਣ ਉਹ ਪੂਰਾ ਗੁਰੂ ਪੂਰੀ ਮਿਹਰ ਕਰੇਗਾ। ਇਤਿਹਾਸ ਦਾ ਕੋਈ ਪੰਨਾ ਛੇੜੋ ਸਤਿਗੁਰੂ ਸੰਦੇਸ਼ ਕਰਕੇ ਮਿਹਰ ਕਰਨਗੇ ਕਰਨਗੇ। ਜਦੋਂ ਇਹਨੇ ਮੰਗਿਆ ਪਤਨੀ ਨੇ ਕਲਕੀਆਂ ਵਾਲਿਆ ਜੇ ਤਰੁੱਠਾ ਹੀ ਨਾ ਤੇ ਇੱਕ ਮੰਗ ਜਿਹੜੀ ਤੂੰ ਕਿਹਾ ਪੂਰੀ ਕਰਨੀ ਏ, ਬਹੁਤੀਆਂ ਮੰਗਾਂ ਮੇਰੀਆਂ ਕੋਈ ਨੇ, ਮੇਰੇ ਤੇ ਤਰੁੱਠੇ ਹੋ, ਮੈਂ ਚਾਹੁੰਦੀ ਹਾਂ। ਇਹਦੀ ਅੱਖਾਂ ਜੋਤ ਨਹੀਂ ਸੀ, ਕਹਿੰਦੀ ਆਪਣੀ ਨੂੰਹ ਨੂੰ ਮੈਂ ਸੋਨੇ ਦੀ ਮਧਾਣੀ ਨਾਲ ਦੁੱਧ ਰੜਕਦਿਆਂ ਮੈਂ ਵੇਖਾਂ, ਉਸ ਦੀ ਜ਼ੁਬਾਨ ਤੇ ਬਾਣੀ ਹੋਵੇ ਤੇ ਉਹਦੀ ਗੋਦ ਵਿੱਚ ਪੁੱਤਰ ਖਸਦਾ ਖੇਡ ਦੱਖ ਹੋਵੇ। ਕਲਕੀਆਂ ਵਾਲੇ ਮੁਸਕਰਾ ਪਏ, ਕਹਿਣ ਲੱਗੇ ਮਾਤਾ ਮੰਗ ਤੇ ਜ਼ੁਬਾਨ ਤੋਂ ਇੱਕ ਮੰਗੀ ਆ, ਪਰ ਵੇਖ ਤੂੰ ਕਿੰਨਾ ਕੁਝ ਮੰਗ ਲਿਆ, ਅੱਖਾਂ ਦੀ ਜੋਤ ਮੰਗ ਲਈ, ਪੁੱਤਰ ਵੀ ਮੰਗ ਲਿਆ ਤੇ ਪੋਤਰਾ ਵੀ ਅੱਗੋਂ ਮੰਗ ਲਿਆ, ਸੋਨੇ ਦੀ ਮਧਾਣੀ ਇਸ ਦੁਨੀਆਂ ਦੀ ਦੌਲਤ ਵੀ ਮੰਗ ਲਈ, ਜ਼ੁਬਾਨ ਤੇ ਬਾਣੀ ਕਹਿ ਕੇ ਪਰ ਲੋਕ ਦੀ ਵੀ ਸਾਰੀ ਦੌਲਤ ਮੰਗ ਲਈ। ਜਾਓ ਗਰੀਬ ਅਨਵਾਦ ਪਿਤਾ ਅੱਜ ਬਚਨ ਦਿੰਦੇ ਨੇ, ਇਹ ਸਾਰੀਆਂ ਦੌਲਤਾਂ ਤੇ ਰਹਿਮਤਾਂ ਤੁਹਾਡੀ ਝੋਲੀ ਪਾਈਆਂ। ਗੁਰੂ ਕੇ ਪਿਆਰਿਓ ਏਡੀ ਛੇਤੀ ਕੋਈ ਮਿਹਰ ਕਰੇਗਾ, ਏਡੀ ਛੇਤੀ ਕੋਈ ਤਰੁੱਠੇਗਾ। ਬਸ ਜੋ ਬਚਨ ਹੋ ਗਏ ਉਹ ਨੈਣੀ ਸੱਤ ਅੱਗੋਂ ਕਿਹਾ, ਬਸ ਅੱਜ ਖੋਰ ਕੱਲ੍ਹ ਖੋਰ, ਮਹਾਰਾਜ ਜੀ ਨੇ ਮਿਹਰ ਕੀਤੀ ਇਹਨਾਂ ਘਰ ਪੁੱਤਰ ਆਇਆ ਸੀ, ਨਾਂ ਵੀ ਆਇਆ ਸਿੰਘ ਰੱਖਿਆ, ਸੇਵਾ ਪੰਛੀ ਮਹਾਂਪੁਰਖਾਂ ਵਿੱਚ ਪਹੁੰਚ ਕੇ ਬਹੁਤ ਕਾਲਨਾ ਕਾਲ ਕੇ ਇੱਕ ਮਹਾਂਪੁਰਖਾਂ ਦੀ ਪਦਵੀ ਤੱਕ ਉਹ ਪਹੁੰਚਿਆ ਸੀ। ਮਹਾਰਾਜ ਜੀ ਤਾਂ ਜਦੋਂ ਤਰਸ ਕਰਦੇ ਨੇ ਪਿਆਰਿਓ ਤੇ ਬਸ ਮਾਲ ਉਹ ਮਾਲ ਕਰ ਦਿੰਦੇ ਖਾਨ, ਪਰ ਸਤਿਗੁਰੂ ਜੀ ਕਹਿੰਦੇ ਉਹਦੇ ਤਰਸ ਦੇ ਪਾਤਰਤਾ ਬਣੀਏ, ਪੜੀਏ ਹੌਲੀ ਹੌਲੀ ਪਿਆਰ ਨਾਲ, ਆਪੇ ਤਰਸ ਪਯੋਈ, ਆਪੇ ਤਰਸ ਪਯੋਈ, ਆਪੇ ਤਰਸ ਪਯੋਈ, ਆਪੇ ਤਰਸ ਪਯੋਈ, ਤਰਸ ਪਿਆ ਮੇਰਾ ਮਤ ਹੋਈ, 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 ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਬਹੁਤ ਵੱਡੇ ਭਾਗ ਨੇ ਸਾਨੂੰ ਇਹੋ ਜਿਹਾ ਸਤਿਗੁਰੂ ਮਿਲਿਆ ਜਿਹੜਾ ਸੱਜਣ ਬਣ ਕੇ ਸਾਡੇ ਕਾਜ ਸਵਾਰਦਾ ਹੈ, ਸੱਜਣ ਮਿੱਤਰ ਬਣ ਕੇ ਉਹ ਆਪ ਸ੍ਰਿਸ਼ਟੀ ਦਾ ਮਾਲਕ ਅਤੇ ਸਾਨੂੰ ਗੰਦਗੀ ਦੇ ਕੀੜਿਆਂ ਨੂੰ ਕਹਿੰਦੇ ਜੀ ਤੁਸੀਂ ਸਾਡੇ ਸੱਜਣ ਹੋ। ਇੱਕ ਬੇਨਤੀ ਕਰਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਮਹਾਨ ਸਾਗਰ ਦੇ ਬਚਨ ਅਤੇ ਅਨਮੋਲ ਨੇ ਇੱਕ ਸੱਜਣ ਸ਼ਬਦ ਆਇਆ ਅਕਾਲ ਪੁਰਖ ਵਾਹਿਗੁਰੂ ਵਾਸਤੇ, ਇੱਕ ਆਇਆ ਗੁਰੂ ਕੇ ਪਿਆਰਿਓ ਸੱਜਣ ਸ਼ਬਦ ਅਕਾਲ ਪੁਰਖ ਦੀ ਜੋਤ ਜਿਹੜੇ ਸਤਿਗੁਰੂ ਸਰੂਪ ਵਿੱਚ ਵਰਤੀ ਉਹਨਾਂ ਲਈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਖਾਂ ਦਾ ਸ਼ਾਖ ਗੁਰੂ ਸਵਾਰਿਓ। ਇੱਕ ਸੱਜਣ ਸ਼ਬਦ ਆਇਆ ਗੁਰਮੁਖਾਂ ਲਈ ਜਿਹੜੇ ਇੱਕ ਸੱਜਣ ਸਭ ਸੱਜਣਾ, ਇੱਕ ਵਾਹਿਗੁਰੂ ਲਈ ਸੱਜਣ ਅਤੇ ਕਹਿੰਦੇ ਉਹਦੇ ਆ ਸਾਰੇ ਸਖੀਆਂ ਉਹਦੀਆਂ ਸੱਜਣ ਬਣਨਗੀਆਂ। ਇੱਕ ਹੋਰ ਬੱਚਾ ਨੇ ਕਹਿੰਦੇ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ। ਕਹਿੰਦੇ ਸੱਜਣ ਉਹਨਾਂ ਨੂੰ ਨਾ ਕਿਹਾ ਜੇ ਜਿਨ੍ਹਾਂ ਦੀ ਤੁਹਾਡੀ ਕੋਈ ਮਾਇਆ ਨਾਲ ਪਿਆਰ, ਤੁਹਾਡੇ ਕੋਲੋਂ ਕੋਈ ਲੋੜ ਅਤੇ ਗਰਜੇ ਨਹੀਂ। ਸੱਜਣ ਖਈ ਉਹ ਜਿਨ੍ਹਾਂ ਦੋ ਰੂਹਾਂ ਦਾ ਮੇਰੇ ਸਤਿਗੁਰੂ ਨਾਲ ਪਿਆਰ ਖੋਵੇ, ਉਹ ਅਸਲੀ ਸੱਜਣ ਨੇ। ਕਿਉਂ? ਉਹ ਜ਼ਿੰਦਗੀ ਲੈ ਇਹਨੇ ਗੁਰੂ ਕੋਲੋਂ ਅਤੇ ਦੂਸਰੇ ਦਾ ਭਲਾ ਕਰਨਗੇ, ਬਾਕੀ ਤਾਂ ਸਭ ਜਗ੍ਹਾ ਸਵਾਰਥ, ਗੁਰੂ ਕੇ ਪਿਆਰਿਓ ਖੁਆਇਸ਼ਾਂ, ਇੱਕ ਦੂਸਰੇ ਨਾਲ ਖੋਹਾ ਖਾਈ ਹੈ। ਮੈਂ ਬੇਨਤੀ ਕਰ ਰਿਹਾ ਸਾਂ ਸਤਿਗੁਰੂ ਸਾਡੇ ਸੱਜਣ ਬਣ, ਸਾਡੇ 'ਤੇ ਮਿਹਰ ਕਰਦੇ ਨੇ, ਤਰਸ ਕਰਦੇ ਨੇ। ਇਹੋ ਜਿਹਾ ਪਿਆਰਾ ਸਤਿਗੁਰੂ ਜਗਤ ਵਿੱਚ ਇਹਦੇ ਬਰਾਬਰ ਹੋਰ ਕੋਈ ਨਹੀਂ ਜੇ। ਕਲਕੀਆਂ ਵੱਲ ਇਹਨੇ ਮਿਹਰ ਕਰਕੇ ਨਿਵਾਜਿਆ, ਪਰ ਜੇਕਰ ਗੁਰੂ ਮਿਹਰ ਕਰੇ ਅਤੇ ਸਿੱਖ ਅੱਗੋਂ ਉਹ ਦਾਤ ਲਵੇ ਨਾ, ਤਾਂ ਫਿਰ ਕਸੂਰ ਮਹਾਰਾਜ ਜੀ ਦਾ ਨਹੀਂ ਸਾਡਾ ਆਪਣਾ ਹੈ। ਪਰ ਅਸਲੀਅਤ ਇਹ ਗੁਰੂ ਸਵਾਰਿਓ, ਬਹੁਤਾਤ ਦੇ ਅੰਦਰ ਸਾਡਾ ਆਪਣਾ ਹੀ ਕਸੂਰ ਹੁੰਦਾ ਹੈ। ਅਸੀਂ ਦੇਰ ਕਰ ਦੇਖਦੇ ਹਾਂ, ਦੁਖੀ ਵੀ ਹਾਂ ਪਰ ਜਾਗਦੇ ਨਹੀਂ, ਅੰਦਰ ਮੰਗਾਂ ਵੀ ਨੇ ਪਰ ਉਹ ਗੁਰੂ ਕੇ ਬਚਨ ਮੰਨਣ ਦਾ ਢੰਗ ਨਹੀਂ ਅਪਣਾਉਂਦੇ। ਜਦੋਂ ਨਾ ਮੇਰੇ ਕਲਕੀਆਂ ਵਾਲੇ ਪਿਤਾ ਜੀ ਪਰਿਵਾਰ ਕੁਰਬਾਨ ਹੋ ਚੁੱਕਾ ਹੈ, ਗਰੀਬ ਅਨਵਾਜ ਪਿਤਾ ਪਰਿਵਾਰ ਵਿਛੋੜੇ ਵਿਖੇ, ਉਹ ਸਰਸਾ ਨਦੀ ਦੇ ਕਿਨਾਰੇ ਨੇ, ਗੁਰੂ ਪਰਿਵਾਰ ਦੇ ਤਿੰਨ ਹਿੱਸੇ ਬਣਾ ਦਿੱਤੇ ਸੀ ਤਿੰਨ। ਨਦੀ ਤੋਂ ਪਹਿਲਾਂ ਕਹਾਣੀ ਖੋਰ ਸੀ, ਪਰ ਨਦੀ ਟੱਪਦਿਆਂ ਕਹਾਣੀ ਬਦਲ ਗਈ। ਨਦੀ ਦੇ ਪਾਰ ਅਨੰਦਪੁਰੀ ਛੱਡ ਕੇ ਆਏ ਨੇ, ਪਰ ਨਦੀ ਜਦੋਂ ਉਰਾਰ ਕੀਤੇ ਬਸ ਉਧਰੋਂ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ, ਅਨੇਕਾਂ ਜਿੰਦਾਂ ਚਲੀਆਂ ਗਈਆਂ। ਜਦੋਂ ਅਨੰਦਪੁਰ ਸਾਹਿਬ ਤੋਂ ਸਾਹਿਬ ਤੁਰੇ ਨੇ ਤਾਂ 500 ਗੁਰੂ ਕੇ ਲਾਲ ਨਾਲ ਸਨ, ਪਰ ਇੱਥੇ ਆ ਕੇ ਕੋਈ ਸ਼ਹੀਦ ਖੋ ਗਏ ਲੜ ਕੇ, ਕੋਈ ਸਰਸਾ ਨਦੀ ਦੀ ਭੇਟ ਚੜ੍ਹ ਗਏ। ਗੁਰੂ ਕੇ ਪਿਆਰਿਓ, ਇੱਕ ਪਾਸੇ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ ਨਾਲ ਉਹ ਵਿਛੜ ਗਏ। ਦੂਸਰੇ ਪਾਸੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਨਾਲ ਨੇ ਅਤੇ ਨਾਲ ਗੁਰੂ ਕੇ ਬਖਸ਼ੇ ਹੋਏ ਸਿੰਘ ਨੇ। ਤੀਜਾ ਹਿੱਸਾ ਹੈ ਗੁਰੂ ਕੇ ਪਿਆਰ ਉਹ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ ਸਾਹਿਬ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਇਹ ਅਲੱਗ ਹੋ ਗਏ, ਇਹਨਾਂ ਨਾਲ ਗੰਗੂ ਹੈ। ਮੈਂ ਬੇਨਤੀ ਕਰ ਰਿਹਾ ਸਾਂ ਚਮਕੌਰ ਸਾਹਿਬ ਦੀ ਜੰਗ ਵਿਖੇ ਗਰੀਬ ਨਵਾਜ ਪਿਤਾ ਦੇ ਨਾਲ ਦੇ ਸਿੰਘ 40 ਦੋ ਗੁਰਪੁੱਤਰ ਸ਼ਹੀਦ ਹੋ ਚੁੱਕੇ ਨੇ। ਉੱਧਰ ਸਰਹੰਦ ਵਿਖੇ ਵੀ ਛੋਟੇ ਸਾਹਿਬਜ਼ਾਦੇ ਮਾਤਾ ਜੀ ਸ਼ਹਾਦਤ ਦਾ ਜਾਮ ਪੀ ਗਏ। ਕਲਗੀਆਂ ਵਾਲੇ ਮਾਛੀ ਵਾੜੇ ਖੁੰਦੇ ਖੋਏ ਆਲਮਗੀਰ ਇੱਧਰ ਸਾਰੇ ਮਾਲਵੇ ਵੱਲ ਪਿੰਡਾਂ 'ਚ ਹੁੰਦੇ, ਜਦੋਂ ਦੀਨੇ ਪਹੁੰਚੇ ਨੇ ਨਾ ਉੱਥੇ ਆਪ ਜੀ ਨੂੰ ਪਤਾ, ਭਾਈ ਜੋਤ ਦੀ ਸੰਤਾਨ ਸੀ ਭਾਈ ਸਮੀਰ ਅਤੇ ਲਖਮੀਰ ਚੌਧਰੀ ਇਹਨਾਂ ਨੂੰ ਕਹਿੰਦੇ ਸੀ। ਉਹਨਾਂ ਨੇ ਨਾ ਆਪਣੇ ਆਪ ਨੂੰ ਸਤਿਗੁਰਾਂ ਦੀ ਸੇਵਾ ਵਿੱਚ ਪੇਸ਼ ਕੀਤਾ। ਮਹਾਰਾਜ ਕਹਿੰਦੇ ਚੌਧਰੀ ਜੀ ਜਿਉਂ ਦਾ ਚਮਕੌਰ ਸਾਹਿਬ ਤੋਂ ਨਹੀਂ ਅਨੰਦਪੁਰੀ ਤੋਂ ਤੁਰੇ ਹਾਂ, ਨਿਰੰਕਾਰ ਦੀਆਂ ਵੱਖਰੀਆਂ ਵੱਖਰੀਆਂ ਖੇਡਾਂ ਵੇਖ ਰਹੇ ਹਾਂ। ਕੋਈ ਤਾਂ ਕਹਿ ਰਿਹਾ ਹੈ ਗਰੀਬ ਨਵਾਜ ਹੁਣ ਭੱਠੇ ਵਿੱਚ ਤੁਸੀਂ ਪੈ ਕੇ ਆਪਣੇ ਜੀਵਨ ਦਾ ਅੰਤ ਕਰ ਲਓ। ਰੋਪੜ ਵਿਖੇ ਇਸ ਤਰ੍ਹਾਂ ਹੋਇਆ ਸੀ। ਗੁਰੂ ਕੇ ਪਿਆਰਿਓ, ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਕੋਈ ਇਹੋ ਜਿਹੇ ਮਿਲੇ ਜਿਨ੍ਹਾਂ ਨੇ ਭਾਈ ਗੁਲਾਬੀ ਮਸੰਦ ਵਰਗੇ ਨੇ ਮਾਛੀਵਾੜੇ ਕਿਹਾ ਸਤਿਗੁਰੂ ਮੇਰੀ ਜਿੰਦ ਨੂੰ ਖਤਰਾ ਏ, ਆਪਦਾ ਇੱਥੋਂ ਜਾਣਾ ਹੀ ਬਣਦਾ ਏ। ਗਰੀਬ ਨਵਾਜ ਪਿਤਾ ਜੀ ਆਲਮਗੀਰ ਕੋਲ ਆ ਕੇ ਇੱਕ ਆਪਣੇ ਸਿੱਖ ਕੋਲੋਂ ਘੋੜੀ ਮੰਗਦੇ ਹਨ। ਉਹਦੇ ਕੋਲ ਸੀ ਇੱਕ ਬਹੁਤ ਵਧੀਆ ਘੋੜੀ ਅਤੇ ਇੱਕ ਬਿਲਕੁਲ ਹੀ ਮਰੀਅਲ ਜੀ। ਸਾਹਿਬ ਕਹਿੰਦੇ ਘੋੜੀ ਲਿਆ ਦੇ, ਹੁਣ ਲੋੜ ਏ। ਉਹ ਜਿਹੜੀ ਚੰਗੀ ਘੋੜੀ ਸੀ ਵੀ ਕੀਮਤੀ ਏ, ਇਹ ਰੱਖ ਲਵਾਂ ਅਤੇ ਜਿਹਦੇ ਉੱਪਰ ਆਮ ਮਨੁੱਖ ਵੀ ਨਹੀਂ ਸਵਾਰ ਖੋਣ ਨੂੰ ਤਿਆਰ, ਉਹ ਸਤਿਗੁਰੂ ਜੀ ਨੂੰ ਲਿਆ ਕੇ ਦਿੰਦਾ ਏ। ਮਹਾਰਾਜ ਕਹਿੰਦੇ ਸਾਡੀ ਸਵਾਰਜ ਦੇ ਲਾਇਕ ਨਹੀਂ, ਇਹ ਭਾਰ ਵੀ ਨਹੀਂ ਚੱਲ ਸਕੇਗੇ। ਅਸਲੀ ਜੋ ਘੋੜੀ ਦੂਸਰੀ ਲਿਆ, ਮਹਾਰਾਜ ਝੂਠ ਬੋਲਿਆ ਜਵਾਈ ਲੈ ਗਿਆ ਏ। ਹੈ ਘੋੜੀ ਘਰ ਸੇ, ਮਹਾਰਾਜ ਜੀ ਕਹਿੰਦੇ ਅੱਛਾ ਨਿਰੰਕਾਰ ਦੀ ਰਜਾਈ, ਜੇ ਉਹ ਘੋੜੀ ਲੈ ਗਿਆ ਤਾਂ ਲੈ ਗਿਆ ਹੋਏਗਾ, ਪਰ ਤੁਹਾਡੇ ਅੰਦਰ ਕਾਇਰ ਅਤੇ ਨਿਰਬਲ ਹੋ ਚੁੱਕੇ ਨੇ, ਨਾ ਘੋੜੀ ਰਹੀ ਅਤੇ ਨਾ ਉਹ ਬੰਤਾ ਹੀ ਰਿਹਾ। ਕਿਧਰੇ ਮੰਤਾ ਨੇ, ਉਦਾਸੀਆਂ ਨੇ ਵੀ ਸਤਿਗੁਰੂ ਜੀ ਲਈ ਦਰਵਾਜ਼ੇ ਬੰਦ ਕੀਤੇ। ਚੌਧਰੀ ਸ਼ਮੀਰ ਨਾਲ ਨਾਲ ਗੁਰੂ ਬਖਸ਼ੇ ਵੀ ਤੁਰੇ ਆ ਰਹੇ ਨੇ, ਪਰ ਦੇਖੋ ਤੁਸੀਂ ਆਖਦੇ ਹੋ ਸਾਡੇ ਕੋਲ ਟਿਕੋ, ਅਜੇ ਉਹ ਜੰਗ ਦਾ ਸਾਜੋ ਸਮਾਨ ਅਜੇ ਸਾਡੇ ਚਾਰ ਚਪੇਰੇ ਹੈ, ਦੁਸ਼ਮਣ ਅਜੇ ਵੀ ਜੰਗ ਕਰਨ ਨੂੰ ਤਿਆਰ ਹੋ ਸਕਦਾ ਏ। ਤੁਸੀਂ ਉਹ ਮੁਸਲਮਾਨਾਂ ਦੇ ਨਾਲ ਜੁੜੇ ਹੋਏ, ਤੁਹਾਨੂੰ ਖਤਰਾ ਏ ਤੁਹਾਡੇ ਰਾਜ ਨੂੰ, ਤੁਹਾਡੀ ਚੌਧਰ ਪੁਣੇ ਨੂੰ, ਤੁਹਾਡੀ ਜਿੰਦ ਨੂੰ। ਕਹਿਣ ਲੱਗਾ ਗਰੀਬ ਨਵਾਜ, ਇਹ ਬਚਨ ਨਾ ਕਹੋ, ਅਸੀਂ ਉਹਨਾਂ ਦੀ ਰਈਅਤ ਨਹੀਂ, ਰਈਅਤ ਤੁਹਾਡੀ ਆ। ਸਾਡੇ ਵੱਡਿਆਂ ਨੂੰ ਤੁਸਾਂ ਨੇ ਬਖਸ਼ਿਆ ਏ, ਅੱਜ ਸਾਨੂੰ ਵੀ ਆਪਣਾ ਬਣਾ ਕੇ ਆਪਣੇ ਚਰਨਾਂ 'ਚ ਰੱਖੋ। ਮਹਾਰਾਜ ਕਹਿਣ ਲੱਗੇ ਚੌਧਰੀ ਸ਼ਮੀਰ, ਹੋ ਸਕਦਾ ਏ ਜਿੰਦ ਵੀ ਭੇਟ ਕਰਨੀ ਪੈ ਜਾਵੇ ਜੇ ਜੰਗ ਕਰਨੀ ਪੈ ਗਏ। ਸਤਿਗੁਰੂ ਪ੍ਰਵਾਨ ਚੌਧਰੀ ਲਖਮੀਰ, ਦੇਖ ਬਹੁਤ ਸਾਰਾ ਇਲਾਕੇ ਦਾ ਨੁਕਸਾਨ ਹੋ ਸਕਦਾ ਏ। ਕਹਿਣ ਲੱਗਾ ਇਹ ਵੀ ਪ੍ਰਵਾਨ ਏ, ਬਹੁਤ ਵੱਡੀ ਦਲੇਰੀ ਏ। ਸਤਿਗੁਰੂ ਜੀ ਨੇ ਆਖਦੇ ਸਾਨੂੰ ਅੱਗੇ ਜਾਣ ਦਿਓ, ਇਹ ਕਹਿੰਦੇ ਸਾਡੇ ਕੋਲ ਰਹੋ, ਹਰ ਦੁੱਖ ਝੱਲਣ ਨੂੰ ਤਿਆਰ ਹਾਂ ਗਰੀਬ ਨਵਾਜ, ਇਹ ਸੇਵਾ ਦਾ ਮੌਕਾ ਸਾਨੂੰ ਦਿਓ। ਸਤਿਗੁਰੂ ਪਿਤਾ ਮਹਾਰਾਜ ਸੇਵਾ ਦਿੰਦੇ ਨੇ, ਇੱਥੇ ਦਿਨ ਕੁਛ ਸਮਾਂ ਟਿਕਦੇ ਨੇ, ਪਰ ਚੌਧਰੀ ਸ਼ਮੀਰ ਕੀ ਕਰਦਾ ਏ, ਜਦੋਂ ਵੀ ਕੋਈ ਸੰਗਤ ਨੂੰ ਪਤਾ ਲੱਗਣਾ, ਉਹਨਾਂ ਦਰਸ਼ਨ ਕਰਨ ਲਈ ਆਉਣਾ, ਇਹਨੇ ਪਹਿਲਾਂ ਸ਼ਨਾਖਤ ਕਰਨੀ ਕੋਈ ਹੋਰ ਦੁਸ਼ਮਣ ਵਾਰ ਨਾ ਕਰੇ, ਫਿਰ ਇਹਨੇ ਦਰਸ਼ਨ ਕਰਾਉਣੇ। ਬਹੁਤ ਸੰਗਤਾਂ ਆਉਣ ਲੱਗ ਪਈਆਂ, ਭਾਵਨਾ ਵਾਲੇ, ਸ਼ਰਧਾ ਵਾਲੇ, ਮੰਗਾਂ ਵਾਲੇ, ਹਰ ਕੋਈ ਆਉਂਦਾ ਏ। ਸਤਿਗੁਰੂ ਜੀ ਵੇਖਦੇ ਨੇ ਚੌਧਰੀ ਸ਼ਮੀਰ ਬਹੁਤ ਪਿਆਰ ਨਾਲ ਸੇਵਾ ਕਰ ਰਿਹਾ ਹੈ। ਇਸ ਘਟਨਾ ਨੂੰ ਧਿਆਨ ਨਾਲ ਵੇਖਿਆ ਜੇ, ਸਾਡਾ ਮਨ ਉਦੋਂ ਵੀ ਕਲਗੀਆਂ ਵਾਲੇ ਸਨ, ਅੱਜ ਵੀ ਮੌਜੂਦ ਨੇ, ਉਦੋਂ ਵੀ ਮਨ ਦੀ ਕਹਾਣੀ ਵੱਖਰੀ ਵੱਖਰੀ ਸੀ, ਅੱਜ ਵੀ ਮਨ ਦੀ ਕਹਾਣੀ ਵੱਖਰੀ ਏ। ਗੁਰੂ ਕੇ ਪਿਆਰਿਓ, ਕੁਝ ਵੀਰ ਤਾਂ ਉਹ ਨੇ ਜਿਨ੍ਹਾਂ ਨੂੰ ਕੇਵਲ ਇੰਨਾ ਕੁ ਸਿੱਖੀ ਵਿੱਚ ਆ ਕੇ ਪਤਾ ਲੱਗਾ ਏ ਗੁਰਦੁਆਰੇ ਜਾਣਾ ਏ, ਬਾਕੀ ਕਥਾ ਕੀਰਤਨ ਸਿਮਰਨ ਦੀ ਕੋਈ ਲੋੜ ਨਹੀਂ ਗੁਰੂ ਘਰ ਵਿਖੇ ਆ ਕੇ। ਉਹ ਬੜੇ ਮਰਜ਼ੀ ਨਾਲ ਆਉਣਗੇ ਜਦੋਂ ਜੀ ਕਰੇਗਾ, ਨਾ ਕਰੇ ਉਹ ਨਹੀਂ ਆਉਣਗੇ। ਇਹ ਸਿੱਖੀ ਨਾਲ ਨਹੀਂ ਆਪਣੇ ਆਪ ਨਾਲ ਧੋਖਾ ਕਰਨ ਵਾਲੀ ਬਾਤ ਹੈ। ਸਤਿਗੁਰੂ ਕਹਿੰਦੇ ਅਸੀਂ ਆਹ ਸੰਗਤ ਵਿੱਚ ਸਾਰੀਆਂ ਦਾਤਾਂ ਦੇਣੇ ਹਾਂ, ਜਿਹੜਾ ਇਹਦੇ ਤੋਂ ਟੁੱਟ ਗਿਆ ਉਹ ਨਹੀਂ ਦਾਤਾਂ ਲੈ ਸਕਦਾ। ਤੁਹਾਨੂੰ ਪਤਾ ਹੈ ਰੋਜ਼ ਇੱਕ ਬਚਨ ਸੁਣਦੇ ਹੋ, ਮੇਰੇ ਸਾਹਿਬ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਭਲਾ ਇਹ ਬਚਨ ਜੇ ਸੱਚਾ ਏ ਤੇ ਉਹ ਕਿਹੜੀ ਸੋਚ ਏ ਜਿਹੜੀ ਸਾਨੂੰ ਸਤ ਸੰਗਤ ਵਿੱਚ ਆਉਣ ਨਹੀਂ ਦਿੰਦੀ। ਮਿਹਰ ਕਰੇ ਮਾਲਕ ਤੁਹਾਨੂੰ ਰੋਜ਼ ਲਿਆ ਰਹੇ ਨੇ, ਲਿਆਉਂਦੇ ਰਹਿਣ। ਮੈਂ ਕਹਿ ਰਿਹਾ ਸਾਂ ਇੱਕ ਤਾਂ ਇੱਥੇ ਪਤਾ ਲੱਗਦਾ ਏ ਭਈ ਗੁਰੂ ਦਿੰਦਾ ਏ ਅਸੀਂ ਲੈਂਦੇ ਨਹੀਂ। ਕਈ ਵਾਰ ਸਾਡੇ ਕਰਮ ਇਤਨੇ ਮਾੜੇ ਹੁੰਦੇ ਹਨ ਵੀ ਸਾਨੂੰ ਗੁਰੂ ਦੀ ਬਖਸ਼ਿਸ਼ ਉਹ ਵੇਖਣ ਹੀ ਨਹੀਂ ਦਿੰਦੇ। ਦੋਨਾਂ ਪੱਖਾਂ ਨੂੰ ਵੇਖਿਆ ਜੇ, ਅਸੀਂ ਨਾ ਗੁਰੂ ਬਾਰੇ ਉਹਨਾਂ ਨੂੰ ਪੁੱਛਦੇ ਹਾਂ ਜਿਹੜੇ ਕਦੇ ਸੰਗਤ ਵਿੱਚ ਜਿਨ੍ਹਾਂ ਨੇ ਕਦੇ ਬੈਠੇ ਨਹੀਂ, ਕਦੇ ਅੰਦਰ ਨੂੰ ਟਿਕਾਇਆ ਨਹੀਂ, ਕਦੇ ਬਖਸ਼ਿਸ਼ ਮਾਣੀ ਨਹੀਂ। ਜੇ ਗੁਰੂ ਬਾਰੇ ਪੁੱਛਣਾ ਹੋਵੇ ਤੇ ਸਤਿਗੁਰੂ ਦੇ ਘਰ ਆਉਣ ਵਾਲੇ ਪਿਆਰਿਆਂ ਨੂੰ ਪੁੱਛੋ ਇਸ ਘਰ ਦੀ ਕਹਾਣੀ ਕੀ ਹੈ। ਕਲਕੀਆਂ ਵਾਲੇ ਪ੍ਰਸੰਨ ਨੇ ਚੌਧਰੀ ਸ਼ਮੀਰ, ਤੇ ਫਿਰ ਰਾਤ ਨੂੰ ਪੱਖਾ ਵੀ ਚੱਲਦਾ ਏ, ਜਲ ਪਾਣੀ ਦੀ ਸੇਵਾ ਅਤ ਪਿਆਰਾਂ ਨਾਲ ਕਰਨੀ, ਸਤਿਗੁਰੂ ਰੀਝ ਪਏ। ਚੌਧਰੀ ਸ਼ਮੀਰ ਅਸੀਂ ਤੇਰੀ ਸੇਵਾ ਤੋਂ ਖੁਸ਼ ਹਾਂ, ਮੰਗ ਲੈ ਕੁਝ ਮੰਗਣਾ ਈ। ਕਹਿਣ ਲੱਗਾ ਗਰੀਬ ਨਵਾਜ, ਹੋਰ ਨਹੀਂ ਕੁਝ ਮੰਗ, ਇੱਕੋ ਮੰਗ ਏ, ਮੇਰਾ ਜੰਮਣ ਮਰਨ ਕੱਟ ਦਿਓ। ਸਤਿਗੁਰੂ ਚੁੱਪ ਹੋ ਗਏ, ਬਚਨ ਨਹੀਂ ਦਿੱਤਾ ਵੀ ਤੇਰਾ ਜੰਮਣ ਮਰਨ ਕੱਟਿਆ ਗਿਆ। ਕਹਿਣ ਲੱਗੇ ਚੌਧਰੀ ਸ਼ਮੀਰ, ਇਹ ਬਚਨ ਜਦੋਂ ਸੁਣਿਆ ਤਾਂ ਜਵਾਬ ਨਹੀਂ ਦਿੱਤਾ, ਹੋਰ ਬਚਨ ਛੇੜ ਦਿੱਤੇ। ਪਰ ਅਗਲੇ ਦਿਨ ਆਏ, ਸਤਿਗੁਰੂ ਕਹਿੰਦੇ ਸ਼ਮੀਰ ਕੁਝ ਮੰਗ, ਫਿਰ ਉਹੀ ਮੰਗ ਉਹਨੇ ਮੰਗੀ। ਸਤਿਗੁਰੂ ਸੱਚੇ ਪਾਤਸ਼ਾਹ ਚੁੱਪ ਰਹਿ ਕੁਝ ਸਮਾਂ, ਕਹਿਣ ਲੱਗੇ ਚੌਧਰੀ ਸ਼ਮੀਰ ਤੂੰ ਇੰਜ ਕਰ, ਤੇਰੀ ਸੇਵਾ ਬਹੁਤ ਏ, ਅਤੇ ਤੂੰ ਨਾ ਘੋੜੇ 'ਤੇ ਚੜ੍ਹ ਜਾ, ਅਤੇ ਤੂੰ ਨਾ ਜਿੰਨੀ ਜਗ੍ਹਾ 'ਤੇ ਸਵੇਰ ਤੋਂ ਸ਼ਾਮ ਤੱਕ ਘੋੜਾ ਜ਼ਮੀਨ 'ਤੇ ਫੇਰ ਕੇ ਲਿਆਏਗਾ ਨਾ, ਉਨੀ ਜ਼ਮੀਨ ਦਾ ਰਾਜ ਭਾਗ ਤੈਨੂੰ ਅਤੇ ਤੇਰੀ ਉਮਤ ਨੂੰ ਬਖਸ਼ ਦਿਆਂਗੇ। ਇਹ ਬਚਨ ਸੁਣਿਆ ਚੌਧਰੀ ਮੰਗਦਾ ਕੁਝ ਹੋਰ ਸੀ, ਮਹਾਰਾਜ ਤਰੁੱਠ ਕੇ ਦੇ ਰਹੇ ਖਨ। ਉਹ ਕਹਿੰਦਾ ਸੱਤ ਬਚਨ, ਖੁਸ਼ੀ ਨਾਲ ਝੂਮਿਆ ਏ, ਮੱਛਾ ਟੇਕਿਆ ਏ, ਚਾਵਾਂ ਨਾਲ ਘਰ ਗਿਆ, ਪਰਿਵਾਰ ਇਕੱਠਾ ਕੀਤਾ। ਇਸੇ ਘਰ ਦਾ ਇੱਕ ਮਾਮਾ ਸੀ ਇਹਨਾਂ ਦਾ, ਉਹ ਸੀ ਮੋਤਬੇਰ, ਸਾਰਾ ਪਿੰਡ ਉਹਨਾਂ ਦੀ ਗੱਲ ਸੁਣਦਾ, ਮੰਨਦਾ, ਉਹਦੀ ਗੱਲ ਨੂੰ ਕੁਟਾਲਦਾ ਨਹੀਂ ਸੀ। ਪਰ ਉਸ ਪੁਰਖ ਦੀ ਮਹਾਰਾਜ ਜੀ 'ਤੇ ਕੋਈ ਸ਼ਰਧਾ ਨਹੀਂ ਸੀ, ਉਹਦਾ ਦੀਨ ਇਮਾਨ ਕੋਈ ਹੋਰ ਸੀ। ਉਹਨੂੰ ਚੰਗਾ ਨਹੀਂ ਸੀ ਲੱਗਦਾ ਵੀ ਮੇਰੇ ਭਾਣਜੇ ਕਲਕੀਆਂ ਵੱਲ ਇਹਨੂੰ ਪਿਆਰ ਕਰਨ, ਉਹਨਾਂ ਨੂੰ ਰੱਖਣ, ਉਹਨਾਂ ਲਈ ਬੜੇ ਬੜੇ ਭੈੜੇ ਬੋਲ ਬੋਲਣ। ਜਦੋਂ ਗਿਆ ਘਰ, ਇਹਨੇ ਚਾਵਾਂ ਨਾਲ ਦੱਸਿਆ, ਮਾਮੇ ਨੇ ਇਹੋ ਜਿਹੀਆਂ ਗੱਲਾਂ ਕਹੀਆਂ, ਸ਼ਮੀਰ ਪਾਗਲ ਹੋ ਗਿਆ, ਸ਼ਰਧਾ ਤਾਂ ਹੋਈ ਆਪਣੀ ਜਗ੍ਹਾ 'ਤੇ, ਕਦੇ ਘੋੜਾ ਫੇਰਿਆ ਵੀ ਕਿਸੇ ਨੂੰ ਰਾਜ ਮਿਲਦੇ ਨੇ, ਐਵੇਂ ਲੋਕ ਤੇਰਾ ਮਖੌਲ ਉਡਾਉਣਗੇ, ਇਹ ਕੀ ਕਰਦਾ ਏ, ਇਹੋ ਜਿਹੀ ਨਹੀਂ ਗੱਲਾਂ ਕਰਨੀਆਂ। ਜੇ ਸਤਿਗੁਰੂ ਕਿਸੇ ਨੂੰ ਰਾਜ ਪਾ ਦੇਣ ਜੋਗੇ ਹੁੰਦੇ, ਆਪਣਾ ਅਨੰਦਪੁਰ ਕਿਉਂ ਗਵਾ ਲੈਂਦੇ, ਆਪਣਾ ਪਰਿਵਾਰ ਕਿਉਂ ਉਹਨਾਂ ਦਾ ਸ਼ਹੀਦ ਹੁੰਦਾ। ਅੱਜ ਵੀ ਕੁਝ ਗੁਰੂ ਕੇ ਪਿਆਰੇ ਹੋ, ਮਹਾਰਾਜ ਉਹਨਾਂ ਨੂੰ ਵੀ ਸਮਤ ਬਖਸ਼ਿਸ਼ ਕਰਨ। ਇਹਨਾਂ ਮੁਲਕਾਂ ਅੰਦਰ ਕਦੇ ਕਦੇ ਇਹੋ ਜਿਹੇ ਲੋਕ ਸਿੱਖ ਹੋ ਕੇ ਵੀ ਇਹੋ ਜਿਹੀਆਂ ਗੱਲਾਂ ਕਰਨ ਤੋਂ ਬਾਜ ਨਹੀਂ ਆਉਂਦੇ, ਉਹਨਾਂ ਦੇ ਮੰਦੇ ਭਾਗ ਸਤਿਗੁਰੂ ਨਾਲ ਹੀ ਟੱਕਰ ਲਾ ਬੈਠਦੇ ਨੇ। ਮੰਗਣਾ ਸੀ ਭਲਾ ਸਤਿਗੁਰੂ ਲਈ ਇਹੋ ਜਿਹੇ ਸ਼ਬਦ ਵਰਤਣਗੇ, ਮਹਾਰਾਜ ਕਿਰਪਾ ਕਰਕੇ ਬਖਸ਼ਣ। ਉਹ ਕਹਿਣ ਲੱਗਾ ਉਹਨਾਂ ਦਾ ਮਾਮਾ, ਕਹਿੰਦਾ ਏ ਭਈ ਜੇਕਰ ਉਹ ਕਰਨ ਜੋਗੇ ਉਹਨਾਂ ਦੋਨਾਂ ਨੇ ਨਾ, ਇੱਕਦਮ ਕਿਹਾ ਮਾਮਾ ਹੌਲੀ ਬੋਲ, ਤਰਲੇ ਕਰ ਕਰਕੇ ਉਹਨਾਂ ਦੀ ਸੇਵਾ ਮੰਗੀਏ, ਉਹ ਗੁਰੂ ਸਮਰਾਜ 'ਚ ਜੋ ਚਾਹਵੇ ਕਰ ਸਕਦਾ ਏ, ਇਹ ਰੱਬ ਦੀ ਆਪਣੀ ਖੇਡ ਏ, ਉਹ ਪੂਰਨੇ ਪਾਣ ਆਏ ਨੇ, ਉਹਨਾਂ ਕੋਲ ਕਿਹੜੀ ਤਾਕਤ ਨਹੀਂ ਭਈ ਜਿਹੜਾ ਉਹ ਕੁਝ ਨਾ ਕਰ ਸਕਣ, ਉਹ ਜੀਵਾਂ ਦੇ ਭਲੇ ਲਈ ਇਹ ਖੇਡ ਰਚਾਉਂਦੇ ਨੇ। ਤੁਹਾਨੂੰ ਪਤਾ ਏ ਜਦੋਂ ਕੋਈ ਡਰਾਮਾ ਕੋਈ ਪਲੇ ਸਟੇਜ 'ਤੇ ਕਰਦਾ ਏ, ਉਹਦਾ ਕੀ ਕਾਰਨ ਹੁੰਦਾ, ਕੋਈ ਸਿਣਿਆ ਦੇਣ ਆਏ, ਉਹ ਸਿਣੇ ਦੇਣ ਲਈ ਕੋਈ ਮਰਦਾ ਏ, ਕੋਈ ਮਾਰ ਰਿਹਾ ਏ, ਕੋਈ ਗੁਰੂ ਕੇ ਪਿਆਰੇ ਉਹ ਧੋਖਾ ਕਰ ਰਿਹਾ, ਕਿਸੇ ਨਾਲ ਧੋਖਾ ਖੋ ਰਿਹਾ, ਕੋਈ ਮਾਂ ਪਿਓ ਬਣਿਆ ਏ, ਕੋਈ ਪੁੱਤਰ ਬਣਿਆ ਏ, ਉਹਦਾ ਮਤਲਬ ਕੀ ਏ, ਇੱਕ ਉਹ ਕੋਈ ਦੋ ਢਾਈ ਘੰਟੇ ਰਚਨਾ ਰਚ ਕੇ ਕੋਈ ਸਿਣਿਆ ਦੇਣਾ ਚਾਹੁੰਦੇ ਵੀ ਲੋਕਾਂ ਦੇ ਅੰਦਰ ਕੀ ਕੁਝ ਚੱਲਦਾ, ਕਿਵੇਂ ਬਚਣਾ, ਕਿਵੇਂ ਕਰਨਾ, ਇਹ ਕਹਾਣੀ ਹੁੰਦੀ ਹੈ ਨਾ ਕੁਝ ਸਿਣਿਆ। ਗੁਰੂ ਕੇ ਪਿਆਰਿਓ, ਮੇਰੇ ਸਤਿਗੁਰਾਂ ਨੇ 10 ਜਾਮੇ ਧਾਰਨ ਕੀਤੇ, ਸਮੁੱਚੀ ਮਨੁੱਖਤਾ ਲਈ ਯੁੱਗਾਂ ਤੱਕ ਜਿਸ ਖੇਡ ਤੋਂ ਅਗਵਾਈ ਮਨੁੱਖਤਾ ਲਵੇਗੀ, ਉਹ ਸਤਿਗੁਰਾਂ ਨੇ ਆਪ ਖੇਡ ਰਚੀ ਹੈ। ਇਹ ਮੈਂ ਫਿਰ ਕਿਸੇ ਦਿਨ ਜੇ ਸਾਹਿਬ ਨੂੰ ਪਾਇਆ ਅਤੇ ਬੇਨਤੀ ਕਰਾਂਗਾ ਇਸ ਪੱਖ ਤੋਂ, ਜੇਕਰ ਇਹੋ ਜਿਹੇ ਵੀ ਕੋਈ ਮਨ ਵਿੱਚ ਕਿਸੇ ਦੇ ਸਵਾਲ ਆਉਣ ਤਾਂ ਉਸ ਨੂੰ ਤੋਂ ਜਰਾ ਕੁ ਬਚ ਕੇ ਰਹਿਣਾ। ਉਹਦੇ ਮਾਮੇ ਨੇ ਕਿਹਾ, ਚੌਧਰੀ ਸ਼ਮੀਰ ਅਤੇ ਲਖਮੀਰ ਨੇ ਬਹੁਤ ਪਿਆਰ ਨਾਲ ਸਮਝਾਇਆ, ਕਹਿਣ ਲੱਗੇ ਦੇ ਕਿਸ ਤਰ੍ਹਾਂ ਨਾ ਬੋਲ, ਪਰ ਬਾਕੀ ਪਰਿਵਾਰ ਵਿਚਾਰੇ ਨੂੰ ਕੀ ਸੋਝੀ, ਹੁਣ ਦੂਜੇ ਪਾਸੇ ਡਰ ਇਹ ਮਾਮਾ ਵੱਡਾ ਏ, ਇਹਦੀ ਗੱਲ ਮੋੜਨੀ ਵੀ ਇੱਕ ਮੁਸੀਬਤ, ਆਪਣੇ ਘਰ ਲਿਆਉਣੀ ਏ, ਕੀ ਕਰੀਏ। ਕਹਿਣ ਲੱਗੇ ਹੁਣ ਸਤਿਗੁਰੂ ਨੂੰ ਕੀ ਮੂੰਹ ਵਿਖਾਵਾਂਗਾ ਜਦੋਂ ਪੁੱਛਣਗੇ ਕੱਲ੍ਹ, ਘੋੜਾ ਫੇਰ ਲਿਆਂਦਾ ਈ, ਉਹਨਾਂ ਨੇ ਤਰੁੱਠ ਕੇ ਬਚਨ ਦਿੱਤੇ ਨੇ, ਮੈਂ ਕੁਝ ਮੰਗਿਆ ਨਹੀਂ, ਆਪ ਕਿਰਪਾ ਕਰਦੇ ਨੇ। ਕਹਿਣ ਲੱਗਾ ਇੰਜ ਕਰ ਮੁੰਡਿਆਂ 'ਚ ਪਿੰਡ ਦੁਆਲੇ ਘੋੜਾ ਨਾ ਘੁਮਾ ਕੇ ਆ ਜਾ, ਨਾਲੇ ਸੱਚਾ ਵੀ ਹੋ ਜਾਏਗਾ ਅਤੇ ਨਾਲ ਐਵੇਂ ਬੇਇੱਜ਼ਤੀ ਨਹੀਂ ਹੋਏਗੀ, ਲੋਕ ਕਹਿਣਗੇ ਐਵੇਂ ਘੋੜਾ ਫਿਰਾ ਥੋੜ੍ਹੀ ਰਾਤ ਮਿਲਦੇ। ਉਸ ਵਿਚਾਰ ਇਹਨੇ ਪਿੰਡ ਦੁਆਲੇ ਘੋੜਾ ਫੇਰਿਆ ਆ ਗਿਆ, ਪਰ ਅੰਦਰੋਂ ਸ਼ਰਮਿੰਦਾ ਏ, ਅੰਦਰ ਇਹਦਾ ਬਹੁਤ ਪਰੇਸ਼ਾਨ ਹੀ, ਮੈਂ ਗੁਰੂ ਕਾ ਬਚਨ ਹੀ ਨਹੀਂ ਕਮਾ ਸਕਿਆ, ਇਹ ਮੇਰੇ ਤੋਂ ਕੀ ਹੋ ਗਿਆ? ਸਤਿਗੁਰੂ ਜੀ ਨੇ ਮੁਸਕਰਾਏ, ਪੁੱਛਿਆ ਚੌਧਰੀ ਸ਼ਮੀਰ ਘੋੜਾ ਫੇਰ ਲਿਆ ਏ, ਮਹਾਰਾਜ ਤੁਹਾਡੇ ਕੋਲੋਂ ਝੂਠ ਕਾਹਦਾ ਏ? ਮਾਮੇ ਨੇ ਇੱਕ ਨਹੀਂ ਪੇਸ਼ ਜਾਣ ਦਿੱਤੇ, ਉਹਦਾ ਕੁਸੰਗ ਸਾਨੂੰ ਨੁਕਸਾਨ ਪਹੁੰਚਾ ਰਿਹਾ, ਛੱਡ ਵੀ ਨਹੀਂ ਸਕਦੇ ਅਤੇ ਇੱਧਰੋਂ ਘਾਟੇ ਵੀ ਪੈ ਰਹੇ ਨੇ। ਮਹਾਰਾਜ ਕੇਵਲ ਪਿੰਡ ਦੁਆਲੇ ਘੋੜਾ ਫੇਰਿਆ। ਸਾਹਿਬ ਕਹਿੰਦੇ, ਚੌਧਰੀ ਸ਼ਮੀਰ, ਅਸੀਂ ਕਿਤਨਾ ਵੱਡਾ ਰਾਜ ਭਾਗ ਤੈਨੂੰ ਦਿੱਤਾ, ਤੂੰ ਇੱਕ ਪਿੰਡ ਦਾ ਹੀ ਲੈਣਾ ਚਾਹਿਆ? ਚਲੋ ਕੋਈ ਨਹੀਂ, ਭੈੜੀ ਸੰਗਤ ਤੋਂ ਬਚਣ ਲਈ ਤਾਂ ਹੀ ਆਖੀ ਦਾ ਹੈ। ਅਸੀਂ ਕਈ ਵਾਰ ਆਪਣੇ ਵੱਡਿਆਂ ਦੀਆਂ ਗੁਰੂ ਤੋਂ ਦੂਰ ਕਰਨ ਵਾਲੀਆਂ ਗੱਲਾਂ ਵੀ ਪ੍ਰਵਾਨ ਕਰ ਲੈਂਦੇ ਹਾਂ, ਉਹ ਕੋਈ ਸਤਿਕਾਰ ਨਹੀਂ, ਉਹ ਗੁਰੂ ਕੇ ਪਿਆਰਿਓ ਵੱਡਿਆਂ ਦਾ ਵੀ ਭਲਾ ਨਹੀਂ ਹੋਣਾ, ਕਿਉਂਕਿ ਮੋੜ ਰਹੇ ਨੇ, ਤੁਸੀਂ ਮੁੜ ਗਏ, ਤੁਹਾਡਾ ਵੀ ਨਾ, ਜੇ ਤੁਸੀਂ ਗੁਰੂ ਨਾਲ ਜੁੜਦੇ ਤੁਹਾਡੇ ਪੈਰਾਂ ਪਿੱਛੇ ਉਹਨਾਂ ਦਾ ਵੀ ਖੋਣਾ ਸੀ। ਪਰ ਉਦੋਂ ਮਨ ਕਹਿੰਦਾ, ਨਹੀਂ, ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਇਹ ਸਾਡੇ ਵੱਡੇ ਨੇ, ਉਹ ਕਾਹਦੀ ਵਡਿਆਈ ਹੋਏ ਜਿਹੜਾ ਰੱਬ ਨਾਲ ਤੋੜੇ? ਹੁਣ ਦਾਤ ਗੁਰੂ ਨੇ ਦਿੱਤੀ ਏ, ਪਰ ਅੱਗੋਂ ਲੈਣ ਵਾਲਾ ਨਹੀਂ ਲੈ ਰਿਹਾ। ਦੂਸਰੀ ਵਾਰ ਫਿਰ ਇੱਕ ਦਿਨ ਤਰੁੱਠੇ, ਇਸ ਨੇ ਪ੍ਰਸ਼ਾਦ ਲਿਆਂਦਾ ਅਤੇ ਅੱਜ ਨਾ ਸਤਿਗੁਰੂ ਜੀ ਦੇ ਸਾਹਮਣੇ ਥਾਲ ਰੱਖਿਆ, ਆਪ ਛਕਾਉਂਦਾ ਸੀ, ਕਿਸੇ 'ਤੇ ਭਰੋਸਾ ਨਹੀਂ ਸੀ ਕਰਦਾ, ਇੰਨਾ ਪਿਆਰ ਤਿਆਰ ਕੀਤਾ। ਕਹਿਣ ਲੱਗਾ, ਮਹਾਰਾਜ ਅੱਜ ਇੱਕ ਮੰਗ ਏ, ਚਾਹੁੰਦਾ ਵਾਂ ਮੇਰੇ ਖੁਦਾ ਤੁਹਾਡੇ ਇਹਨਾਂ ਮੁਬਾਰਕ ਕਰ ਕਮਲਾਂ ਨਾਲ, ਪਵਿੱਤਰ ਖੱਚਾਂ ਨਾਲ ਜਿਹੜਾ ਪ੍ਰਸ਼ਾਦ ਛੋਇਆ, ਇਹ ਜੂਠਾ ਸੀਤ ਪ੍ਰਸ਼ਾਦ ਦਾ ਮਤਲਬ ਹੁੰਦਾ ਜੂਠਾ ਸੀਤ ਪ੍ਰਸ਼ਾਦ, ਦੋ ਚਾਰ ਬੁਰਕੀਆਂ ਇਸ ਗਰੀਬ ਨੂੰ ਬਖਸ਼ੀਆਂ ਜਾਣ। ਸਤਿਗੁਰੂ ਕਹਿਣ ਲੱਗੇ, ਪੂਰਾ ਥਾਲ ਹੀ ਚੁੱਕ ਚੌਧਰੀ ਸ਼ਮੀਰ, ਤੈਨੂੰ ਤੂੰ ਬੁਰਕੀ ਨਾ ਮੰਗ, ਪੂਰਾ ਥਾਲ ਦਿੱਤਾ। ਵਿਚਾਰਾ ਬੜੇ ਚਾਵਾਂ ਨਾਲ ਗਿਆ ਘਰ, ਸਾਰਾ ਪਰਿਵਾਰ ਸੱਦਿਆ, ਅੱਜ ਗੁਰੂ ਨੇ ਹੋਰ ਮਿਹਰ ਕੀਤੀ ਜੇ, ਆਓ ਸੀਤ ਪ੍ਰਸ਼ਾਦ ਛਕੀਏ, ਭਾਗ ਜਗਾਈਏ, ਲੋਕ ਪ੍ਰਲੋਕ ਸਵਾਰੀਏ। ਮਾਮਾ ਭੈਣਾ ਫਿਰ ਆ ਸਾਹਮਣੇ ਖਲੋਤਾ, ਕਹਿਣ ਲੱਗਾ, ਇਹ ਤਾਂ ਬਹੁਤ ਅਨਰਥ ਕਰਨ ਲੱਗਾ ਹੈ, ਉਹਨਾਂ ਦਾ ਜੂਠਾ ਪ੍ਰਸ਼ਾਦ ਅਸੀਂ ਹੁੰਦੇ ਹਾਂ, ਦੇਖੋ ਹੋਰ ਧਰਮ ਦੇ, ਇਹ ਤਾਂ ਮੇਰਾ ਧਰਮ ਪ੍ਰਸ਼ਟਿਆ ਜਾਣਾ, ਐਖੋ ਜੇ ਉਹਨੇ ਰੱਟ ਲਾਈ ਧਰਮ ਦੀ, ਸਾਰਿਆਂ ਦਾ ਮੂਡ, ਸਾਰਿਆਂ ਦਾ ਅੰਦਰਲਾ ਰੁੱਖ ਬਿਲਕੁਲ ਹੀ ਉਹਨੇ ਖਰਾਬ ਕਰਕੇ ਰੱਖ ਦਿੱਤਾ। ਇਹਨਾਂ ਦੋਨਾਂ ਭਰਾਵਾਂ ਨੂੰ ਸਮਝ ਨਹੀਂ ਆਉਂਦੀ ਵੀ ਹੁਣ ਕਰੀਏ ਕੀ, ਕਹਾਣੀ ਉਹਨਾਂ ਦੀ ਨਹੀਂ, ਇਹ ਕਹਾਣੀ ਅੱਜ ਤੱਕ ਸਦਾ ਇਹ ਘਰਾਂ ਸਾਡਿਆਂ 'ਚ ਵਰਤ ਰਹੀ ਹੈ। ਝਾਤ ਮਾਰ ਲਓ, ਇਹ ਕਹਾਣੀ, ਇਹ ਗੱਲਾਂ ਉਸ ਘਰ ਹੁੰਦੀਆਂ ਸੀ ਕਿ ਸਾਡੇ ਘਰ ਵੀ ਹੁੰਦੀਆਂ ਨੇ। ਕਈ ਵਾਰ ਗੁਰੂ ਕੇ ਪਿਆਰੇ ਹੋ, ਬੱਚਿਆਂ ਤੋਂ ਮਾਪੇ ਦੁਖੀ ਨੇ, ਬੱਚੇ ਨਹੀਂ ਰੱਬ ਵੱਲ ਤੁਰਦੇ ਅਤੇ ਕਿਧਰੇ ਬੱਚੇ ਤੁਰਦੇ ਅਤੇ ਮਾਪੇ ਤੁਰਨ ਨਹੀਂ ਦੇਣਾ ਚਾਹੁੰਦੇ। ਹਰ ਕੋਈ ਨਾ ਕੋਈ ਘਟਨਾ ਹਰ ਹਫ਼ਤੇ ਕਿਸੇ ਪਰਿਵਾਰ 'ਚੋਂ ਸੁਣਨ ਨੂੰ ਮਿਲ ਜਾਂਦੀ ਹੈ। ਪਿਛਲੇ ਵੀ ਦੋ ਤਿੰਨ ਹਫ਼ਤਿਆਂ ਤੋਂ ਪਰਿਵਾਰ ਮਿਲਿਆ, ਕੋਈ ਉਮਰ ਵੀ ਕੋਈ 48-49 ਸਾਲ ਹੋ ਗਈ, ਬੱਚੇ ਜਵਾਨ ਨੇ, ਪਰ ਮਾਪਿਆਂ ਦਾ ਪ੍ਰਭਾਵ ਇਤਨਾ ਏ। ਮਹਾਰਾਜ ਜੀ ਨੇ ਮਿਹਰ ਕੀਤੀ, ਉਸ ਉਹਨਾਂ ਨੂੰ ਅੰਮ੍ਰਿਤ ਵੀ ਛਕਾਇਆ, ਦੋਨਾਂ ਜੀਆਂ ਨੇ ਛਕਿਆ, ਪਾਠ ਕਰਦੇ, ਮਹਾਰਾਜ ਦੀ ਕਿਰਪਾ ਹੋਈ। ਪਰ ਮਾਪੇ ਅੱਜ ਤੱਕ ਦੁਖੀ ਨੇ, ਉਹ ਕਹਿੰਦੇ, ਉਹ ਪੂਰੀ ਵਾਹ ਲਾਉਂਦੇ ਨੇ ਵੀ ਇਹ ਗੁਰਦੁਆਰੇ ਨਾ ਜਾਣ। ਆਖੀਦਾ, ਚਲੋ ਗੁਰੂ ਘਰ ਨਹੀਂ ਜਾਂਦੇ, ਘਰੇ ਪਾਠ ਕਰੀਏ, ਜਿੰਨਾ ਚਿਰ ਅਸੀਂ ਪਾਠ ਕਰਨਾ ਉਹਨਾਂ ਚਿਰ ਮਾਂ ਪਿਓ ਨੇ ਸਾਨੂੰ ਵੱਧ ਸੀਸਾਂ ਹੀ ਦੇਣੀਆਂ ਨੇ। ਇਹ ਪਾਠ ਨੇ ਪਹਿਲਾਂ ਕੀ ਸਵਾਰਿਆ, ਉਹ ਮੇਰੇ ਘਰ 'ਚ ਹੋ ਗਿਆ, ਉਹ ਹੋ ਗਿਆ। ਕਹਿਣ ਲੱਗੇ, ਕੀ ਕਰੀਏ, ਨਾ ਸੰਗਤ 'ਚ ਆ ਸਕਦੇ ਹਾਂ, ਨਾ ਪਾਠ ਕਰ ਸਕਦੇ ਹਾਂ। ਜਦੋਂ ਆਈ ਦਾ ਧੱਕੇ ਨਾਲ ਮਾਰ ਲਿਆਉਂਦੇ, ਫਿਰ ਜਾਂਦਿਆਂ ਨੂੰ ਕਪੱਤ ਪੂਰੀ ਹੁੰਦੀ, ਕਲੇਸ਼ ਪੈਂਦਾ ਘਰ। ਗੁਰੂ ਸਵਾਰਿਓ, ਨਾ ਤੇ ਸਿੰਘ ਤੇ ਕੌਰ ਨੇ, ਪਰ ਅੰਦਰ ਦੀ ਹਾਲਤ ਇਹ ਵੇ। ਚੌਧਰੀ ਸ਼ਮੀਰ, ਤੇਰਾ ਮਾਮਾ ਇੱਕ ਨਹੀਂ, ਉਹ ਬਿਰਤੀ ਵਾਲੇ ਇਸ ਪਰਿਵਾਰਾਂ ਵਿੱਚੋਂ ਮੁੱਕੇ ਨਹੀਂ, ਇਹ ਉਹ ਪਰਿਵਾਰ ਦੀਆਂ ਬਿਰਤੀਆਂ ਵਿੱਚ ਅੱਜ ਵੀ ਤੁਰੀਆਂ ਫਿਰਦੀਆਂ ਨੇ। ਸਤਿਗੁਰੂ ਇੱਕ ਕਿਰਪਾ ਕਰੇ, ਆਪਾਂ ਸੁਚੇਤ ਹੋਣ ਆਏ, ਇਤਿਹਾਸ ਦੇ ਪੰਨੇ ਵੇਖ ਕੇ ਅਸੀਂ ਕਿੱਥੇ ਖਲੋਣ ਆਏ। ਉਹਨਾਂ ਦੀ ਨਹੀਂ ਗੱਲ ਯਾਦ ਰੱਖਣੀ, ਯਾਦ ਇਹ ਅਸੀਂ ਕੇਵਲ ਸਤਿਗੁਰੂ ਨੂੰ ਪਹਿਲ ਦੇਣੀ ਪਿਆਰਿਓ। ਇਸ ਮਾਮਲੇ 'ਚ ਕੋਈ ਜੀ ਮੋੜਦਾ ਹੈ ਤਾਂ ਉਹਨੂੰ ਨਮਸਕਾਰ ਕਰ ਦਿਓ, ਪਰ ਮਹਾਰਾਜ ਜੀ ਦਾ ਦਰ ਨਾ ਛੱਡੀਏ ਭੁੱਲ ਕੇ। ਪਰ ਸਤਿਗੁਰੂ ਦੀ ਕਿਰਪਾ ਵੇਖੋ, ਜਦੋਂ ਆਪਾਂ ਜੁੜੇ ਰਹਾਂਗੇ ਨਾ ਉਹਦੇ ਨਾਲ ਖੁੰਦਾ ਕੀ ਏ। ਉਹ ਮਾਮਾ ਕਹਿਣ ਲੱਗਾ, ਪ੍ਰਸ਼ਾਦ ਸ਼ਕਨ ਨਹੀਂ ਦੇਣਾ, ਮੈਂ ਤਾਂ ਮਰ ਜਾਵਾਂਗਾ, ਬਹੁਤ ਵੱਡੀ ਬੇਇੱਜ਼ਤੀ ਹੋ ਜਾਏਗੀ। ਉਹਨੇ ਮਸਲਾ ਉਠਾ ਲਿਆ, ਨਾ ਛਕਿਆ ਅਤੇ ਨਾ ਛਕਣ ਦਿੱਤਾ। ਕਹਿਣ ਲੱਗੇ, ਹੁਣ ਕੀ ਮੂੰਹ ਖਾਵਾਂ ਸਤਿਗੁਰਾਂ ਨੂੰ। ਕਹਿਣ ਲੱਗੇ, ਇੰਝ ਕਰ, ਟੋਆ ਪੁੱਟ ਕੇ ਦੱਬ ਦੇ, ਵਿਚਾਰ ਇਸ ਗੱਲ ਨੂੰ ਧਿਆਨ ਨਾਲ। ਕਹਿੰਦਾ, ਦੱਬ ਦੇ, ਕਹਿ ਦੀ ਜਾ ਕੇ ਮਹਾਰਾਜ ਜੀ ਛਾਕਾਂ ਆਵਾਂ। ਉਸ ਵਿਚਾਰੇ ਨੇ ਟੋਆ ਪੁੱਟਿਆ, ਪ੍ਰਸ਼ਾਦ ਦੱਬ ਦਿੱਤਾ, ਜਿਹੜਾ ਸੀਤ ਪ੍ਰਸ਼ਾਦ ਸੀ, ਆਇਆ ਸਤਿਗੁਰਾਂ ਕੋਲ। ਅੱਜ ਅੰਦਰ ਕਦੇ ਰੋਂਦਾ ਏ, ਕਦੇ ਖੱਸਦਾ ਏ, ਕਦੇ ਸ਼ਰਮਿੰਦਾ ਏ, ਕਦੇ ਸ਼ੁਕਰਾਂ 'ਚ ਜਾਂਦਾ ਏ। ਗਰੀਬ ਨਿਵਾਜ ਪਿਤਾ ਜੀ ਕਹਿੰਦੇ, ਸ਼ਮੀਰ ਹੁਣ ਤਾਂ ਪ੍ਰਸ਼ਾਦ ਛੱਕ ਲਿਆ ਹੋਏਗਾ ਨਾ ਮਹਾਰਾਜ, ਫਿਰ ਕੁਸੰਗ ਨੇ ਘੇਰ ਲਿਆ। ਉਹਨਾਂ ਨੇ ਸੱਚ ਦੱਸਿਆ ਚੌਧਰੀ ਸ਼ਮੀਰ ਨੇ, ਮਹਾਰਾਜ ਉਹ ਛਕਿਆ ਨਹੀਂ, ਜ਼ਮੀਨ 'ਚ ਦੱਬ ਆਇਆ ਵਾ। ਸਤਿਗੁਰੂ ਨੇ ਜਿਹੜਾ ਬਚਨ ਕੀਤਾ ਸੀ ਗੁਰੂ ਪਿਆਰ, ਉਹ ਬਹੁਤ ਵੱਡਾ, ਨਾਰਾਜ਼ ਨਹੀਂ ਖੋਏ, ਸਰਾਪ ਨਹੀਂ ਦਿੱਤਾ। ਕਹਿਣ ਲੱਗੇ, ਅੱਛਾ ਜੇਕਰ ਉਹਦੇ ਤੁਸੀਂ ਕਹਿਣ 'ਤੇ ਸਾਡਾ ਪ੍ਰਸ਼ਾਦ ਇਹ ਜ਼ਮੀਨ 'ਚ ਦੱਬ ਦਿੱਤਾ ਏ, ਜਾਓ ਅਸੀਂ ਇਹ ਵਰ ਦਿੰਦੇ ਹਾਂ ਪੂਰੇ ਮਾਲਵੇ ਦੇ ਅੰਦਰ, ਫਸਲਾਂ ਅਤੇ ਅੰਨ ਇੰਨਾ ਹੋਏਗਾ ਵੀ ਦੁਨੀਆ ਵੇਖਿਆ ਕਰੇਗੀ। ਉਹ ਦੱਬੇ ਪ੍ਰਸ਼ਾਦ ਦਾ ਸਦਕਾ, ਜਿੱਥੇ ਕਿਧਰੇ ਨਾ ਕੋਈ ਨਹਿਰ ਨਾ ਕੋਈ ਪਾਣੀ ਦਾ ਪ੍ਰਬੰਧ ਸੀ, ਅੱਜ ਮਾਲਵਾ ਖਰਿਆ ਭਰਿਆ ਏ, ਅਤੇ ਕਲਗੀਆਂ ਵਾਲੇ ਪਿਤਾ ਦੇ ਬਚਨ ਦਾ ਸਦਕਾ ਹੈ ਜੋ ਧਰਤੀ 'ਚ ਪਾਇਆ। ਅਤੇ ਤਾਂ ਵੀ ਗੁਰੂ ਕੇ ਪਿਆਰਿਓ, ਉਹਦੇ ਲਈ ਅੱਜ ਭਾਗ ਲੱਗ ਗਏ ਪੂਰੇ ਦੇ ਪੂਰੇ ਮਾਲਵੇ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇੱਕ ਦਿਨ ਪ੍ਰਸੰਨ ਹੋ ਕੇ ਕਹਿੰਦੇ, ਚੌਧਰੀ ਸ਼ਮੀਰ ਜਾਣਦੇ ਨੇ ਇਹ ਸੱਚਾ ਏ, ਇਹਨੂੰ ਕੁਸੰਗ ਦੱਬ ਲੈਂਦਾ ਏ ਇਹਦਾ ਅੰਦਰ, ਫਿਰ ਸਾਡੇ ਪਿਆਰ ਵਿੱਚ ਜਦੋਂ ਇੱਕ ਵਾਰੀ ਵੀ ਇਸ ਦਰ ਦੇ ਭਾਂਡੇ ਕੋ ਮਾਂਜਦਾ ਏ, ਕਿਸੇ ਨੂੰ ਪ੍ਰਸ਼ਾਦ ਛਕਾ ਦਿੰਦਾ ਏ ਗੁਰੂ ਕੇ ਪਿਆਰਿਓ, ਜਾਂ ਵਾਹਿਗੁਰੂ ਕਹਿ ਲੈਂਦਾ ਏ, ਮਹਾਰਾਜ ਉਹਦਾ ਵੀ ਫਲ ਵੱਡੇ ਤੋਂ ਵੱਡਾ ਦੇਣਾ ਚਾਹੁੰਦੇ ਨੇ, ਛੋਟਾ ਨਹੀਂ ਦੇਣਾ ਚਾਹੁੰਦੇ ਗੁਰੂ ਕੇ ਪਿਆਰਿਓ। ਇੱਕ ਵਾਰ ਮਹਾਂਪੁਰਖਾਂ ਦੇ ਕੋਲੋਂ ਬਚਨ ਸੁਣ ਰਹੇ ਸਾਂ, ਬੁਲੰਦਪੁਰੀ ਸਾਹਿਬ ਵਾਲੇ ਅੱਧੇ ਵੱਡੇ ਬਾਬਾ ਜੀ, ਉਹ ਕਹਿਣ ਲੱਗੇ ਇੱਕ ਪਰਿਵਾਰ ਦੇ ਘਰ ਚਲੇ ਗਏ ਅਤੇ ਸਰੀ, ਉਹ ਕਹਿੰਦੇ ਉਹਨਾਂ ਦੀ ਕੋਈ ਸ਼ਰਧਾ ਨਹੀਂ, ਉਹਨਾਂ ਦਾ ਕੋਈ ਗੁਰੂ ਘਰ ਨਾਲ ਪਿਆਰ ਨਹੀਂ, ਪਰ ਮਹਾਂਪੁਰਖਾਂ ਨਾਲ ਤਾਂ ਬਿਲਕੁਲ ਨਹੀਂ, ਉਹਨਾਂ ਦੇ ਘਰ ਉਚੇਚੇ ਕਿਉਂ ਆਪ ਜੀ ਗਏ। ਕਹਿਣ ਲੱਗੇ, ਕਹਾਣੀ ਇਵੇ, ਇੱਕ ਵਾਰ ਇਹਨਾਂ ਨੂੰ ਕਹਿਣ ਲੱਗੇ ਦੋ ਤਿੰਨ ਪੁਸ਼ਤਾਂ ਬਦਲ ਗਈਆਂ ਨੇ, ਇਹਨਾਂ ਦੇ ਵੱਡੇ ਨੇ ਕਈ ਆਤਮਾ ਏ ਜਿਹੜੀ ਮੁੜ ਮੁੜ ਕੇ ਆ ਰਹੀ ਏ, ਤੀਜੀ ਵਾਰ ਆਈ ਏ। ਕਹਿਣ ਲੱਗੇ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਤੁਰੇ ਜਾ ਰਹੇ ਸਨ, ਗਰਮੀ ਸੀ, ਦੁਪਹਿਰ ਸੀ, ਉਹਨਾਂ ਨੇ ਇੱਕ ਪਿੱਪਲ ਦੇ ਰੁੱਖ ਚੱਲੇ ਥੋੜ੍ਹਾ ਚਿਰ ਟਿਕਾਣਾ ਕੀਤਾ। ਉਹ ਪਿੱਪਲ ਦਾ ਰੁੱਖ ਜਿਹੜਾ ਸੀ ਇਹਦੇ ਖੇਤਾਂ ਵਿੱਚ ਸੀ, ਪਾਣੀ ਦੀ ਪਿਆਸ ਸੀ, ਇਹਨੇ ਪਾਣੀ ਲਾਇਆ ਸੀ ਖੇਤਾਂ ਨੂੰ, ਇਹਨੇ ਪਾਣੀ ਪਿਲਾ ਦਿੱਤਾ ਮਹਾਂਪੁਰਖਾਂ ਨੂੰ। ਜਿਹੜਾ ਇੱਕ ਕਟੋਰਾ ਪਾਣੀ ਦਾ ਪੀਤਾ ਏ ਉਹਦੇ ਖੇਤ ਵਿੱਚ ਪਿੱਪਲ ਚਲੇ ਬੈਠ ਕੇ ਕੁਝ ਪਲ ਆਰਾਮ ਕੀਤਾ, ਉਹਦੇ ਸਦਕਾ ਇਹਨਾਂ ਨੂੰ ਕਈ ਵਾਰ ਮੌਕੇ ਦਿੱਤੇ ਨੇ ਵੀ ਇਹਨਾਂ ਦਾ ਭਲਾ ਕਰੀਏ, ਪਰ ਹਰ ਵਾਰ ਹੀ ਇਹਦਾ ਅੰਦਰ ਉਹ ਪ੍ਰਵਾਨ ਹੀ ਨਹੀਂ ਕਰਦਾ। ਕਹਿੰਦੇ ਹੁਣ ਵੀ ਇਹਦੀ ਸ਼ਰਧਾ ਜਨਮ 'ਚ ਨਹੀਂ ਬਣਨੀ, ਅਗਲੇ ਜਨਮ 'ਚ ਇਹਦੀ ਸ਼ਰਧਾ ਬਣੇਗੀ, ਫਿਰ ਕਹਾਣੀ ਸ਼ੁਰੂ ਹੋਏਗੀ। ਗੁਰੂ ਕੇ ਪਿਆਰਿਓ, ਅਸੀਂ ਤਾਂ ਇਤਨੇ ਭਾਗਾਂ ਵਾਲੇ ਹਾਂ, ਇਸ ਦਰ 'ਤੇ ਕੋਈ ਇੱਕ ਗਲਾਸ ਪਾਣੀ ਦਾ ਵੀ ਪਿਲਾਵੇ ਅਤੇ ਸਤਿਗੁਰੂ ਕਿਤਨੀ ਵਾਰ ਮੌਕੇ ਦਿੰਦੇ ਨੇ ਉਹਨੂੰ ਬਖਸ਼ਣ ਲਈ। ਅਸੀਂ ਮੈਂ ਕਿਵੇਂ ਕਹਾਂ, ਅਸੀਂ ਦੁਨੀਆ ਦੀਆਂ ਸੁਣਦੇ ਹਾਂ, ਗੁਰੂ ਦੀ ਸੁਣਦੇ ਨਹੀਂ। ਜਦੋਂ ਸਤਿਗੁਰੂ ਦੇ ਘਰ ਵੱਲ ਵੇਖਾਂਗੇ, ਭਾਵੇਂ ਦੁਨੀਆ ਟੁਕੜੇ ਟੁਕੜੇ ਕਿਉਂ ਨਾ ਕਰ ਦੇਵੇ, ਅਸੀਂ ਤਾਂ ਵੀ ਇਹ ਦਰ ਕਦੇ ਛੱਡ ਕੇ ਪਰਾਂ ਨਹੀਂ ਜਾਵਾਂਗੇ। ਪਰ ਸੋਝੀ ਨਾ ਹੋਣ ਕਾਰਨ ਐਵੇਂ ਗੁਰੂ ਤੋਂ ਭੱਜ ਭੱਜ ਮਨੁੱਖ ਜਾ ਰਿਹਾ, ਐਵੇਂ ਗਰੀਬ ਬਨਵਾਜ ਪਿਤਾ ਨੇ ਬਹੁਤ ਵੱਡੀ ਮਿਹਰ ਕੀਤੀ, ਉਹਦਾ ਤਰਸ ਏ। ਗੁਰੂ ਕੇ ਪਿਆਰਿਓ, ਜਦੋਂ ਤਰਸ ਕਰਦਾ ਏ ਨਾ ਤਾਂ ਗੁਣ ਔਗਣ ਵੇਖਦਾ ਹੀ ਨਹੀਂ, ਕਹਿੰਦਾ ਬਸ ਇਹਨੂੰ ਮਿਹਰ ਦੇ ਕੇ ਨਿਵਾਜਣਾ ਹੈ, ਤਰਸ ਹੋਵੇ। ਫਿਰ ਲੇਖਾ ਜੋਖਾ ਕਾਹਦਾ ਸਾਹਿਬ ਕਹਿੰਦੇ ਤਰਸ ਵਾਲੀ ਹਾਲਤ ਪੈਦਾ ਕਰਨ ਲਈ ਅਸੀਂ ਇਹ ਤਿਆਰੀ ਕਰਦੇ ਹਾਂ। ਜਦੋਂ ਕਲਗੀਆਂ ਵਾਲ ਇਹਨੇ ਘੋੜਾ ਫੇਰਿਆ ਨਹੀਂ ਉਹ ਫੇਰ ਸਕਿਆ ਤਾਂ ਵੀ ਮਾਫ਼ ਕੀਤਾ, ਪ੍ਰਸ਼ਾਦ ਮਿੱਟੀ 'ਚ ਦੱਬਿਆ ਤਾਂ ਵੀ ਬਹੁਤ ਵੱਡਾ ਪੂਰੇ ਇਲਾਕੇ ਨੂੰ ਵਰ ਦੇ ਦਿੱਤਾ। ਹੁਣ ਤੀਜੀ ਵਾਰ ਫਿਰ ਕਹਿਣ ਲੱਗੇ ਸ਼ਮੀਰ ਕੁਝ ਮੰਗ, ਗਰੀਬ ਅਨਵਾਜ ਮੇਰਾ ਜਨਮ ਮਰਨ ਕੱਟ ਦਿਓ, ਮੰਗ ਉਹੀ ਹੈ। ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ, ਫਿਰ ਕੱਲ੍ਹ ਆਵੀਂ ਅਤੇ ਕੱਲ੍ਹ ਜਵਾਬ ਦਿਆਂਗੇ। ਰਾਤੀ ਸੌਂ ਗਿਆ ਬੜੇ ਚਾਵਾਂ ਨਾਲ। ਹੁਣ ਮਹਾਰਾਜ ਜੀ ਨੇ ਬਚਨ ਕਰਨ ਆਏ, ਜਦੋਂ ਗਿਆ ਸੁਪਨਾ ਆਇਆ, ਸੁਪਨੇ ਵਿੱਚ ਕਦੇ ਜਨਮ ਹੁੰਦਾ ਏ ਕਦੇ ਮਰਦਾ ਏ, ਫਿਰ ਕਿਸੇ ਹੋਰ ਘਰ ਜਨਮ ਹੋਰ ਮਰਨਾ, ਪਤਾ ਨਹੀਂ ਕਿੰਨੀ ਕੁ ਵਾਰੀ ਜੰਮਿਆ ਅਤੇ ਮਰਿਆ ਰਾਤ ਸੁਪਨੇ ਦੇ ਅੰਦਰ। ਅਖੀਰਲਾ ਜਨਮ ਸੀ ਕਿਸੇ ਚੰਡਾਲ ਦੇ ਘਰ, ਬੱਚੇ ਨੇ ਵਿਆਹਿਆ ਏ, ਘਰ 'ਚ ਖਾਣ ਨੂੰ ਕੁਝ ਨਹੀਂ, ਪੀਲੂ ਦੇ ਕੋਲ ਚਲਾ ਗਿਆ ਬੱਚਿਆਂ ਨੂੰ ਲੈ ਕੇ, ਰੁੱਖ 'ਤੇ ਚੜਿਆ ਏ, ਪੀਲੂ ਤੋੜਦਾ ਏ, ਬੱਚਿਆਂ ਨੂੰ ਸੁੱਟਦਾ ਏ, ਉਹ ਖਾਂਦੇ ਅਤੇ ਕੁਝ ਆਪਣੇ ਮੂੰਹ 'ਚ ਪਾਉਂਦਾ ਏ, ਉਹਨਾਂ ਚਿਰ ਨੂੰ ਜਾਗ ਖੁੱਲ ਗਈ। ਕਹਿੰਦਾ ਖੈ ਇਹ ਅੱਜ ਕਿਹੋ ਜਿਹੇ ਸੁਪਨੇ ਆ ਗਏ ਸਾਰੀ ਰਾਤ, ਇਹ ਕੀ ਕਹਾਣੀ ਬਣੀ ਏ ਮੇਰੇ ਨਾਲ? ਕਹਿਣ ਲੱਗਾ ਸੁਪਨਾ ਹੀ ਸੀ, ਐਵੇਂ ਆਉਣਾ, ਪਰ ਜਦੋਂ ਮੂੰਹ ਵੇਖਿਆ ਮੂੰਹ 'ਚ ਪੀਲੂ ਦਾ ਸਵਾਦ ਏ, ਕੁਰਲੀ ਕਰਨ ਲੱਗਾ ਅਤੇ ਪੀਲੂ ਦੇ ਬੀਜ ਵੀ ਮੂੰਹ 'ਚੋਂ ਨਿਕਲੇ। ਕਹਿਣ ਲੱਗਾ ਚਲੋ ਉਹ ਗੱਲ ਤਾਂ ਸੁਪਨਾ ਝੂਠੀ ਏ, ਇਹ ਹੁਣ ਪੀਲੂ ਦਾ ਸਵਾਦ ਉਹੀ ਮੰਨ ਲਿਆ ਵੀ ਸੁਪਨੇ ਵਿੱਚ ਬਿਰਤੀ ਸੀ, ਪਰ ਪੀਲੂ ਦੇ ਬੀਜ ਖੁਦ ਨਿਕਲੇ, ਇਹ ਕੀ ਹੋਇਆ ਮੇਰੇ ਨਾਲ, ਇਹ ਕੀ ਹੋ ਰਿਹਾ ਮੇਰੇ ਨਾਲ? ਚਲਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੌਧਰੀ ਅੱਜ ਖੁਸ਼ ਹੋਣਾ ਸੀ, ਅੱਜ ਉਦਾਸ ਹੈ ਚਿਹਰਾ। ਮਹਾਰਾਜ ਉਦਾਸੀ ਦਾ ਕਾਰਨ ਰਾਤੀ ਸੁਪਨਿਆਂ ਨੇ ਬਹੁਤ ਭੈੜੇ ਰੂਪ ਦਿਖਾਏ, ਅਤੇ ਆ ਇੱਕ ਹੋਰ ਹੀ ਆ ਪੀਲੂ ਸੀ, ਉਹਦਾ ਸਵਾਦ ਕੁਰਲੀ ਕੀਤੀ ਅਤੇ ਉਹਦਾ ਬੀਜ ਮੂੰਹ 'ਚੋਂ ਨਿਕਲਣਾ, ਇਹ ਸੱਚੀ ਕਹਾਣੀ ਕਿ ਝੂਠੀ? ਇਹ ਮਨ ਦੇ ਖਿਆਲ ਸਨ ਕਿ ਕੋਈ ਦਰਗਾਹੀ ਹੁਕਮ ਵਰਤ ਰਿਹਾ ਸੀ, ਇਹ ਕੀ ਕਹਾਣੀ ਵਰਤ ਰਹੀ ਏ? ਗਰੀਬ ਨਿਵਾਜ ਪਿਤਾ ਜੀ ਕਹਿਣ ਲੱਗੇ ਸ਼ਮੀਰ ਜੀ ਉਹ ਸਾਰਾ ਕੁਝ ਸੱਚ ਵਾਪਰਿਆ ਏ, ਤੇਰੇ ਇੰਨੇ ਜਨਮ ਅਜੇ ਬਾਕੀ ਸਨ, ਪਰ ਤੇਰਾ ਬਾਰ ਬਾਰ ਮੰਗਣਾ ਗੁਰੂ ਦਾ ਤਰੁੱਠਣਾ ਉਹ ਸੁਪਨੇ ਦੇ ਅੰਦਰ ਹੀ ਸਾਰੇ ਤੇਰੇ ਜਨਮ ਕੱਟ ਦਿੱਤੇ ਨੇ। ਸਤਿਗੁਰੂ ਕੋਈ ਗੁਲਾਮ ਨਹੀਂ, ਉਹ ਸੁਪਨੇ 'ਚ ਵਿਖਾ ਕੇ ਕੱਟਣਗੇ, ਮੌਜ ਆਵੇ ਦ੍ਰਿਸ਼ਟੀ ਪਾ ਕੇ ਉਦੋਂ ਹੀ ਕੱਟ ਦੇ ਨਾ ਵਿਖਾਣ, ਉਹ ਪਿਆਰਿਓ ਸਾਡੇ ਲਈ ਪੂਰਨੇ ਪਾਉਣ ਲਈ ਉਹ ਸੁਪਨੇ 'ਚ ਦਿਖਾ ਦਿੰਦੇ ਕਹਿਣ, ਉਹਨਾਂ ਦੀ ਮੌਜ ਏ ਕਿਸੇ ਇੱਕ ਆਦਿ ਨੂੰ ਦਿਖਾਉਂਦੇ, ਸਾਰਿਆਂ ਨੂੰ ਥੋੜ੍ਹਾ ਉਹ ਦਿਖਾ ਰਹੇ ਨੇ। ਜਿਹਦੇ ਅੰਦਰ ਕੋਈ ਸ਼ੱਕ ਹੋਵੇ ਜਾਂ ਦੂਸਰਿਆਂ ਨੂੰ ਦਿਖਾਉਣਾ ਹੋਵੇ ਕੁਸਣਿਆਂ ਦੇਣ ਲਈ, ਸਤਿਗੁਰੂ ਇਹੋ ਜਿਹੀ ਰਚਨਾ ਰਚਦੇ ਨੇ। ਮੈਂ ਇੱਕ ਪੂਰਨ ਮਹਾਂਪੁਰਖਾਂ ਦਾ ਬਚਨ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਕਦੇ ਜ਼ਿੰਦਗੀ 'ਚ ਕੰਮ ਆਏਗਾ। ਜਦੋਂ ਦੁਨੀਆਂ ਦੇ ਸੁਪਨੇ ਆਉਂਦੇ ਨੇ ਝੂਠੇ ਨੇ, ਜਦੋਂ ਸੁਪਨੇ ਵਿੱਚ ਕੋਈ ਪੂਰਨ ਮਹਾਂਪੁਰਖ ਆਵੇ, ਗੁਰੂ ਸਾਹਿਬ ਆਉਣ, ਉਹ ਸੁਪਨਾ ਨਹੀਂ ਉਹ ਸੱਚਮੁੱਚ ਉਹ ਘਟਨਾ ਵਰਤ ਰਹੀ ਹੁੰਦੀ ਹੈ। ਕਿਉਂ? ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ ਜੇਕਰ ਸਤਿਪੁਰਖ ਗੁਰੂ ਪੀਰ ਤੁਹਾਡੇ ਸਾਹਮਣੇ ਆ ਕੇ ਖਲੋ ਜਾਵੇ, ਤੁਹਾਡੇ ਕੋਲ ਸੰਭਾਲਿਆ ਨਹੀਂ ਜਾਣਾ, ਪਾਗਲ ਖੋ ਜਾਓਗੇ। ਉਹਨੂੰ ਸੁਪਨੇ ਵਿੱਚ ਆ ਕੇ ਉਹ ਸੁਣਿਆ ਦੇਣਾ ਪੈਂਦਾ ਏ, ਜਿਹੜਾ ਸੁਣਿਆ ਗੁਰੂ ਕੇ ਪਿਆਰਿਓ ਸਾਹਮਣੇ ਦੇਣਾ ਸੀ ਉਹ ਜਰਨ ਸ਼ਕਤੀ ਨੇ, ਉਹ ਸੁਪਨਾ ਨਹੀਂ ਉਹ ਸੱਚਮੁੱਚ ਹੁੰਦਾ ਸੀ, ਅੱਜ ਖੋ ਰਿਹਾ ਏ। ਗੁਰੂ ਕੇ ਪਿਆਰਿਓ ਜਿਨ੍ਹਾਂ ਕੋਲ ਅੱਖਾਂ ਨੇ, ਜਿਨ੍ਹਾਂ 'ਤੇ ਗੁਰੂ ਦਾ ਤਰਸ ਏ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਮਿਹਰ ਕਰਕੇ ਨਿਵਾਜਿਆ, ਭਾਵਨਾ ਅਤੇ ਸ਼ਰਧਾ ਬਣਾਈਏ, ਉਹਨਾਂ ਨੂੰ ਗੁਰੂ ਸਾਹਿਬ ਹਮੇਸ਼ਾ ਹੀ ਇਹ ਕੌਤਕ ਦਿਖਾਉਂਦੇ ਰਹਿੰਦੇ ਨੇ। ਬਹੁਤ ਇਹੋ ਜਿਹੇ ਕਾਜ ਨੇ ਜਿਹੜੇ ਸੁਪਨੇ ਵਿੱਚ ਆ ਕੇ ਉਹ ਦੱਸਦੇ ਅਤੇ ਪੁੱਛਦੇ ਨੇ। ਕੁਝ ਸਾਲ ਪਹਿਲਾਂ ਅਮੈਰੀਕਾ 'ਚ ਇੱਕ ਨੌਜਵਾਨ ਵੀਰ, ਉਹਨੂੰ ਨਹੀਂ ਪਤਾ ਮਿਲਾਪ ਬਾਅਦ ਵਿੱਚ ਹੁੰਦਾ ਮਹਾਂਪੁਰਖਾਂ ਕੋਲ, ਉਹਦੇ ਅੰਦਰ ਦੀ ਕੋਈ ਵੇਦਨਾ ਸੀ, ਕੋਈ ਘਰ 'ਚ ਬਹੁਤ ਮੁਸ਼ਕਲ, ਅੰਮ੍ਰਿਤ ਧਾਰ ਏ, ਅਤੇ ਉਹ ਹਮੇਸ਼ਾ ਅਰਦਾਸ ਕਰਨੀ। ਸੁੱਤੇ ਸੁਪਨੇ 'ਚ ਇੱਕ ਫਕੀਰ ਆਇਆ ਏ, ਉਹਨੇ ਆਖਿਆ ਤੂੰ ਮੂਲ ਮੰਤਰ ਦੇ ਪਾਠ ਸ਼ੁਰੂ ਕਰ ਦੇ। ਸਵੇਰੇ ਸੱਚਮੁੱਚ ਸ਼ੁਰੂ ਕੀਤੇ, ਉਹ ਮੁਸ਼ਕਲ ਹੱਲ ਹੋ ਗਏ। ਮਹੀਨਾ ਦੋ ਗੁਜ਼ਰੇ, ਫਿਰ ਉਸੇ ਤਰ੍ਹਾਂ ਹੀ ਕੋਈ ਹੋਰ ਆਈ, ਫਿਰ ਉਹ ਬੇਨਤੀ ਕੀਤੀ, ਫਿਰ ਕਿਧਰੇ ਸੁੱਤਿਆਂ ਨੂੰ ਅਚਾਨਕ ਉਹੀ ਫਕੀਰ ਆਇਆ ਅਤੇ ਉਹਨਾਂ ਨੇ ਫਿਰ ਕੋਈ ਸਮਤ ਦਿੱਤੀ, ਫਿਰ ਉਹਨੇ ਮੰਨੀ ਅਤੇ ਸੁਖੀ ਹੋਇਆ। ਉਦੋਂ ਬਾਅਦ ਸਾਲ ਬਾਅਦ ਉਸਨੇ ਜਦੋਂ ਮੈਗਜ਼ੀਨ 'ਚ ਤਸਵੀਰ ਵੇਖੀ, ਕਹਿਣ ਲੱਗੇ ਇਹੀ ਤਾਂ ਮਹਾਂਪੁਰਖ ਮੇਰੇ ਸੁਪਨੇ ਵਿੱਚ ਆਉਂਦੇ ਸਨ, ਕੌਣ ਨੇ, ਕਿੱਥੇ ਰਹਿੰਦੇ ਨੇ। ਪਤਾ ਕੀਤਾ ਅਤੇ ਸਦਾ ਲਈ ਉਸ ਘਰ ਦਾ ਹੋ ਕੇ ਰਹਿ ਗਿਆ। ਗੁਰੂ ਕੇ ਪਿਆਰਿਓ, ਮੇਰੇ ਕਹਿਣ ਤੋਂ ਮੁਰਾਦ, ਜਦੋਂ ਇਸ ਘਰ ਦੀ ਬਾਤ ਜਾਣਨੀ ਖੋਵੇ, ਮੰਨਣੀ ਖੋਵੇ, ਅਤੇ ਇਸ ਘਰ 'ਤੇ ਭਰੋਸਾ ਕਰਕੇ ਵੇਖੀ ਜਾ ਸਕਦੀ ਏ, ਨਾ ਕਿ ਅੰਧ ਵਿਸ਼ਵਾਸ ਨਾਲ, ਨਾ ਲੋਕ ਰਾਏ ਨਾਲ। ਇਹ ਸਾਰਾ ਕੁਝ ਉਹਨਾਂ ਦੀ ਕਿਰਪਾ ਏ। ਗੁਰੂ ਗੋਬਿੰਦ ਸਿੰਘ ਪਿਤਾ ਨੇ ਕੀਤਾ ਤਰਸ, ਕੀਤੀ ਮਿਹਰ। ਚੌਧਰੀ ਸ਼ਮੀਰ, ਉਹ ਤੇਰੇ ਜਨਮ ਖੋਣੇ ਸਨ, ਉਹ ਬੀਜ ਤਾਂ ਦਿਖਾਇਆ ਇਹ ਸੱਚ ਏ, ਪਰ ਜਾ ਅੱਜ ਤੇਰਾ ਜਨਮ ਮਰਨ ਦਾ ਗੇੜ ਸਾਰੇ ਕੱਟ ਦਿੱਤੇ, ਤੂੰ ਸੁਰਖਰੂ ਹੋ ਕੇ ਦਰਗਾਹ ਨੂੰ ਜਾਏਗਾ। ਤੇਰੀਆਂ ਕੁਲਾਂ ਤਾਰੀਆਂ ਕੋਲ ਬੈਠਾ ਸੀ ਦਿਆਲ ਦਾਸ, ਬਹੁਤ ਮਹਾਰਾਜ ਜੀ 'ਤੇ ਭਰੋਸੇ ਵਾਲਾ ਸੀ। ਉਹਨੇ ਮਹਾਰਾਜ ਜੀ ਨੂੰ ਬਹੁਤ ਪਿਆਰ ਨਾਲ ਇੱਕ ਪੁਸ਼ਾਕ ਭੇਟਾ ਕੀਤੀ ਸੀ। ਸਤਿਗੁਰੂ ਨੇ ਉਹ ਵੀ ਚੌਧਰੀ ਸ਼ਮੀਰ ਨੂੰ ਪਹਿਨਾਈ ਸੀ। ਉਹ ਵੇਖ ਰਿਹਾ ਸੀ ਮਹਾਰਾਜ ਇਹਨੂੰ ਬਚਨ ਦੇ ਰਹੇ ਨੇ, ਬੜੇ ਪਿਆਰ 'ਚ ਬੈਠਾ। ਕਹਿਣ ਲੱਗਾ, ਸਤਿਗੁਰੂ ਮੇਰੀ ਝੋਲੀ ਵੀ ਇਹ ਖੈਰ ਪਾਓ। ਸਾਹਿਬਾਂ ਨੇ 'ਚ ਇੱਕ ਬਚਨ ਕਿਹਾ ਸੀ, ਇਹ ਵੀ ਬਹੁਤ ਆਨੰਦਮਈ ਹੈ। ਘਾਲਣਾ ਉਹਦੀ ਪ੍ਰਵਾਨ ਕੋਈ, ਦਿਆਲ ਦਾਸ ਨੇ ਵੀ ਬਹੁਤ ਪਿਆਰ ਕੀਤਾ ਸੀ, ਪਰ ਹੁਣ ਮਿਹਰ ਮਿਲ ਰਹੀ ਸੀ ਚੌਧਰੀ ਸ਼ਮੀਰ ਨੂੰ, ਉਹ ਕੋਲ ਬੈਠਾ ਸੀ। ਮਿਹਰ ਜਿਹਨੂੰ ਮਿਲਦੀ ਹੋਵੇ ਉਹਦੇ ਕੋਲ ਬੈਠਣ ਦਾ ਕਿਤਨਾ ਲਾਭ, ਉਹਨਾਂ ਦੀ ਸੰਗਤ ਦਾ। ਕਹਿਣ ਲੱਗਾ, ਮਹਾਰਾਜ ਮੇਰੇ 'ਤੇ ਵੀ ਮਿਹਰ ਕਰੋ। ਰੋਇਆ ਬਹੁਤ ਅੰਦਰੋਂ ਬਾਹਰੋਂ। ਸਤਿਗੁਰੂ ਕਹਿਣ ਲੱਗੇ, ਅੱਛਾ ਤੁਹਾਡੀ ਇੱਕਦਮ ਭਾਵਨਾ ਉਸ ਤਲ 'ਤੇ ਪਹੁੰਚ ਗਈ ਜਿੱਥੇ ਚੌਧਰੀ ਸ਼ਮੀਰ ਦੇ ਕਿੰਨੇ ਚਿਰ ਬਾਅਦ ਪਹੁੰਚੀਏ। ਜਾਓ, ਤੁਸੀਂ ਇਕੱਠੇ ਸਰੀਰ ਛੱਡੋਗੇ ਅਤੇ ਤੁਹਾਡਾ ਵੀ ਜਨਮ ਮਰਨ ਕੱਟਿਆ। ਗੁਰੂ ਕੇ ਪਿਆਰਿਓ, ਇਹੋ ਜਿਹਾ ਦਾਤਾ ਉਹਨਾਂ ਨੂੰ ਆਪਣੇ ਸੁਰਤੀ ਦੇ ਸਾਹਮਣੇ ਲਿਆ ਕੇ ਪੜ੍ਹੋ ਜੀ। ਆਪੇ ਤਰਸ ਪਇਓਈ, ਆਪੇ ਤਰਸ ਪਇਓਈ, ਆਪੇ ਤਰਸ ਪਇਓਈ, ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤ ਹੋਈ, 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 ਸਤਿਗੁਰ ਸਜਣ ਮਿਲਿਆ, ਸਤਿਗੁਰ ਸਜਣ ਮਿਲਿਆ, ਇਹੋ ਜਿਹਾ ਸੱਜਣ ਸਤਿਗੁਰੂ ਮਿਲਿਆ ਹੀ, ਇੰਨੀਆਂ ਬਖਸ਼ਾਂ ਦਿੰਦੇ ਸਾਡੇ ਔਗਣ ਵੀ ਨਹੀਂ ਵੇਖਦੇ। ਗੁਰੂ ਕੇ ਪਿਆਰੇ ਵੇਖਦੇ ਨੇ ਵੀ ਇਹਨੇ ਸੇਵਾ ਕੀਤੀ, ਇਹਨੂੰ ਤਾਰਨਾ ਹੀ ਤਾਰਨਾ ਏ। ਤਾਂ ਹੀ ਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਰਾਹੀਂ ਜਿਹੜੇ ਬਚਨ ਹੋਏ, ਜਿਹੜੇ ਆਪਾਂ ਕੱਲ੍ਹ ਪੜ੍ਹਦੇ ਸਾਂ, ਸਾਨੂੰ ਕਮੇ ਖੁਸ਼ੀ ਦੇ ਗੀਤ ਗਾਓ। ਕਲਗੀਆਂ ਵਾਲੇ ਆਏ, ਗੁਰੂ ਨਾਨਕ ਸਾਹਿਬ ਆਏ, ਇੱਕੋ ਹੀ ਬਾਤ ਏ ਨਾ, ਜੋਤ ਇੱਕੋ ਏ। ਦਸ ਜਾਮੇ ਧਾਰਨ ਕੀਤੇ, ਇੰਨੀਆਂ ਬਖਸ਼ਾਂ ਸਾਡੇ ਸਾਹਮਣੇ ਖੋਣ, ਅਸੀਂ ਕਦੇ ਗਿਲਾ ਅਤੇ ਸ਼ਿਕਵਾ ਕਰਾਂਗੇ ਰੱਬ 'ਤੇ, ਕਦੇ ਕਲਕੀਆਂ ਵਾਲੇ 'ਤੇ ਧੰਨ ਗੁਰੂ ਨਾਨਕ ਪਿਤਾ ਨੂੰ ਦੋਸ਼ ਦਿਆਂਗੇ ਵੀ ਉਹ ਦਿੰਦਾ ਨਹੀਂ? ਨਹੀਂ, ਫਿਰ ਤਾਂ ਗੁਰੂ ਕੇ ਪਿਆਰਿਓ ਅੰਦਰੋਂ ਫੁੱਟ ਫੁੱਟ ਕੇ ਇਹ ਬਚਨ ਆ ਮੁਖਾਰੀ ਨਿਕਲਣਗੇ ਨਾ। ਗਾਓ ਸਖੀ ਖਾਰ ਮੰਗਲ ਗਾਓ, ਗਾਓ ਸਖੀ ਖਾਰ ਮੰਗਲ ਗਾਓ। ਗਾਓ ਸਖੀ ਹਾਰ ਮੰਗਲ ਗਾਓ, ਗਾਓ ਸਖੀ ਹਾਰ ਮੰਗਲ ਗਾਓ। ਆਓ ਮੀਤ ਪਿਆਰੇ, ਆਓ ਮੀਤ
ਪਿਆਰੇ, ਆਓ ਮੀਤ ਪਿਆਰੇ,
ਮੰਗਲ ਗਾਓ ਨਾਰੇ, ਮੰਗਲ ਗਾਓ ਨਾਰੇ, ਮੰਗਲ ਗਾਓ ਨਾਰੇ, ਮੰਗਲ ਗਾਓ
ਨਾਰੇ,
ਗਾਓ ਸਖੀ ਹਾਰ ਮੰਗਲ ਗਾਓ, ਗਾਓ ਸਖੀ ਹਾਰ ਮੰਗਲ
ਗਾਓ।
ਆਓ ਗੁਰੂ ਕੇ ਪਿਆਰਿਓ, ਉਹ ਮੰਗਲ ਗਾਈ ਸਮਾਪਤੀ ਕਰਨ ਤੋਂ ਪਹਿਲਾਂ ਜ਼ੋਰ ਦੀ ਅੰਦਰੋਂ ਸਤਿਗੁਰੂ ਜੀ ਨੂੰ ਪਿਆਰ ਵਿੱਚ ਲੈ ਕੇ ਫਿਰ ਆਖੋ ਜੀ, ਵਾਹਿਗੁਰੂ 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 ਵਿਸਰਨਾਈ ਦਾਤਾ ਆਪਣਾ ਨਾਮ ਦਿਓ, ਵਿਸਰਨਾਈ ਦਾਤਾ ਆਪਣਾ ਨਾਮ ਦਿਓ, ਵਿਸਰ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ, ਗੁਣ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ, ਗੁਣ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦੇ ਪਰਉਪਕਾਰ ਪਿਆਰਿਓ, ਸਦਾ ਆਪਣੇ ਸੁਰਤੀ ਦੇ ਧਿਆਨ ਵਿੱਚ ਸਾਹਮਣੇ ਰੱਖੀਏ। ਜਿਉਂ ਜਿਉਂ ਉਹਨਾਂ ਦੀਆਂ ਦਾਤਾਂ ਪਰਉਪਕਾਰ ਚੇਤਾ ਆਉਣਗੇ, ਤਿਉਂ ਤੋਂ ਸਾਡਾ ਸਿਰ ਸਤਿਗੁਰਾਂ ਦੇ ਚਰਨਾਂ ਵਿੱਚ ਝੁਕੇਗਾ ਵੀ, ਅਤੇ ਇਹੋ ਜਿਹਾ ਝੁਕੇਗਾ ਕਿ ਮੁੜ ਕੇ ਕਿਸੇ ਹੋਰ ਪਾਸੇ ਝੁਕਣ ਦੀ ਕਦੇ ਲੋੜ ਨਾ ਰਹਿ ਜਾਵੇ। ਸਤਿਗੁਰੂ ਮਿਹਰਾਂ ਕਰਨ, ਅੱਜ ਮੇਰੇ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਲੈ ਕੇ ਸ਼੍ਰੀ ਅਖੰਡ ਜਾਪ ਪ੍ਰਾਰੰਭ ਹੋਏ ਨੇ। ਆਪਾਂ ਪੂਰੇ ਚਾਵਾਂ ਨਾਲ ਆਉਣ ਵਾਲੇ ਦੋ ਦਿਨ ਪਰਸੋਂ ਤੱਕ ਸਾਡਾ ਫਰਜ਼ ਏ ਅਖੰਡ ਪਾਠ ਸਾਹਿਬ ਦੀ ਸੇਵਾ ਇੱਕ ਪਰਿਵਾਰਕ ਹੈ, ਪਰ ਸਤਿਗੁਰੂ ਅਤੇ ਸਾਡੇ ਸਾਰਿਆਂ ਦੇ ਨੇ ਚਾਵਾਂ ਨਾਲ ਵੱਧ ਤੋਂ ਵੱਧ ਸਮਾਂ ਕੱਢ ਕੇ ਹਾਜ਼ਰੀ ਭਰੀਏ, ਕਿਉਂਕਿ ਗਰੀਬ ਅਨੁਵਾਦ ਪਿਤਾ ਦੇ ਦਰ 'ਤੇ ਜਿੰਨਾ ਵੀ ਸਮਾਂ ਲੱਗੇਗਾ ਓਨਾ ਹੀ ਗੁਰੂ ਕੇ ਪਿਆਰਿਓ ਉਹਦਾ ਕੋਈ ਮੁੱਲ ਤਾਂ ਕਹਿ ਨਹੀਂ, ਪਰ ਵੱਡ ਮੁੱਲੀਆਂ ਦਾਤਾਂ ਉਹਦੇ ਬਦਲੇ ਸਤਿਗੁਰੂ ਦਿੰਦੇ ਨੇ। ਜੇ ਪਾਣੀ ਦੇ ਕਟੋਰੇ 'ਤੇ ਖੁਸ਼ ਹੋ ਕੇ ਇੰਨੇ ਜਨਮ ਆਵਾਜ਼ਾਂ ਮਾਰਦੇ ਖਾਣ, ਅਤੇ ਭਾਈ ਜਦੋਂ ਕੁਛ ਦਿਨ ਅਤੇ ਕੁਛ ਸਮਾਂ ਆਵਾਂਗੇ ਕਿੰਨਾ ਕੁਛ ਸਤਿਗੁਰੂ ਸਾਡੀ ਝੋਲੀ ਪਾਉਣਗੇ, ਦੇਣਗੇ ਦੇਣਗੇ। ਆਓ ਰਲ ਮਿਲ ਕੇ ਚਾਵਾਂ ਮਲਾਤਾਂ ਨਾਲ ਇਹਨਾਂ ਦਿਨਾਂ ਨੂੰ ਮਨਾਈਏ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪੁੱਲ ਚੁੱਕ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।